ਵਾਹਿਗੁਰੂ ਸਾਹਿਬ ਜੀਓ। ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਾਨ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈ, ਕਿਰਪਾ ਕੀ ਜੈ ਸਮਤ ਦੀ ਜੈ, ਆਠ ਪਹਿਰ ਤੁਧ ਧਿਆਈ, ਗਰਬ ਨਾ ਕੀ ਜੈ ਰੇਣ ਹੋਵੀ ਜੈ, ਤਾਂ ਗਤ ਜੀ ਅਰੇ ਤੇਰੀ, ਸਭ ਉਪਰ ਨਾਨਕ ਕਾ ਠਾਕੁਰ, ਮੈਂ ਜੇਹੀ ਕਣ ਚੇਰੀ ਰਾਮ, ਤੈ ਸਾਹਿਬ ਕੀ ਮੈਂ ਸਾਰ ਨ ਜਾਣੀ, ਜੋ ਬਨ ਖੋਏ ਪਾਛੈ ਪਛਤਾਣੀ, ਤੈ ਸਹਿ ਮਨ ਮੈਂ ਕੀ ਆਰੋਸ, ਮੁਝ ਅਵਗਣ ਸਹਿ ਨਾਹੀ ਦੋਸ, ਹਮਰੀ ਗਣਤ ਨ ਗਣਿਆ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ, ਸਾਚਾ ਸਾਹਿਬ ਸਾਧ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਿਰਮਲ ਨੀਰ ਸੁਹਾਵਣਾ, ਸੁਪਰ ਸਰਵਰ ਕਵਲ ਫੁਲੰਦੇ, ਰੂਪ ਅਨੂਪ ਸਰੂਪ ਅਤ, ਗੰਧ ਸੁਗੰਧ ਹੋਏ ਮਹਿ ਕੰਦੇ, ਭਵਰਾਂ ਵਾਸਾ ਵੰਝ ਬਣ, ਖੋਜੈ ਏਕੋ ਖੋਜ ਲਹੰਦੇ, ਲੋਭ ਲੁਭਤ ਮਕਰੰਦ ਰਸ, ਦੂਰ ਦਿਰਦ ਸੰਤਰ ਆਏ ਮਿਲੰਦੇ, ਸੂਰਜ ਗਗਨ ਅਧੁਤ ਹੋਏ, ਸਰਵਰ ਕਵਲ ਧਿਆਨ ਤਰਨ ਦੇ, ਡੱਡੂ ਚਿੱਕੜ ਵਾਸ ਹੈ ਕਵਲ ਸਿਝਾਣ ਨਾ ਮਾਣ ਸਕੰਦੇ, ਸਾਧ ਸੰਗਤ ਗੁਰ ਸ਼ਬਦ ਵਿਣ ਸੁਣ, गोरे उपदेश रहत ना रहंदे, मस्तक भाग जिना दे मंदे, सावण वन हरियावले वुठे सुके अक जिवाहा, तृप्त बबीहे स्वात बूंद सिप अंदर मोती ओ महा, कदली वणो कपूर होए कलर कवल न होए समाहा, विसियर मुह काल कूट होए तात सुपात्र कुपात्र दुराहा, साध संगत गुर शब्द सुन शांत न आवै उबे साहा, गुरमुख सुख फल पिरम रस मनमुख बदराही बदराहा, मनमुख टोटा गुरमुख लाहा, मनमुख टोटा गुरमुख लाहा। वाहिगुरु जी का खालसा, वाहिगुरु जी की फतेह। सतगुरु गरीब नवाज दसां पातशाहियां दे प्रतख रूप समर्थ सतगुरु श्री गुरु ग्रंथ साहिब सच्चे पातशाह जी दी हजूरी विच जुड़ बैठे, सन्मान योग सत्कार योग साध संगत जीओ, शाम दे सजे हुए गुरु दरबार विच पहुंच के आप जी सच्चे पातशाह जी दीयां खुशियां प्राप्त कर रहे हो। अज दे प्रसंग विच भाई गुरदास जी द्वारा उच्चारण कीती हुई 17वीं वार दे दूसरी और चौथी पौड़ी जो इको ही प्रसंग नाल संबंध रखदी, इस नूं विचारन दा गुरु कृपा द्वारा यतन कीता जाएगा। ये सारी दी सारी 17वीं वार इको ही सिद्धांत ते उचारी गई है और वो सिद्धांत बहुत बहुमुल्ला है, बड़ा कीमती है और धार्मिक जगत विच विचरन वाले लोकां विच आई हुई खड़ोत उदासी रुकावट उन्हों दूर करन वाली है। इस 17वीं वार साढ़े मन दे उस शंके नू जो सदियां तो साढ़े मन विच कंडे वांग चुभे कढ़ सकती है और इहदे सिद्धांत आम तौर ते जो धार्मिक विख्याना विच धार्मिक लैक्चरां विच कथावां विच कहे जांदे ने ये सारी वार उहदे विरोध विच खड़ी है, क्योंकि इहदे विच आदमी दे आलस नू टुंबिया गया है, मनुख दी जिम्मेवारी प्रति उहनू जानकारी दित्ती गई है कि तेरी कोई जिम्मेवारी है धार्मिक जगत विच कुछ ना कुछ तू भी करना, पर बहुतात दे विच धार्मिक विख्यान भी यही है कि सब कुछ ही रब करदा है, सब कुछ गुरु करदा है। ये ज्ञान साडे आलस नू फिट भी बहुत बहिंदा है, क्योंकि असी कुछ करना ही नहीं चाहते, असी अपनी जिम्मेवारी तो भजना चाहते हैं, बस धर्म का लेबल थोड़ा जा लगा जीवन ते असी अपना काम करना बंद कर दिता। पर सुनाउन वाले भी की करन, ਜੋ ਇਹ ਸੱਚ ਨੂੰ ਬਹੁਤਾ ਪ੍ਰਗਟ ਕਰਦੇ ਨੇ ਤੇ ਭੀੜ ਇਕੱਠੀ ਨਹੀਂ ਹੁੰਦੀ, ਗ੍ਰਾਹਕ ਘਟਦੇ ਨੇ, ਬਿਜ਼ਨਸ ਵਿੱਚ ਫਰਕ ਪੈਂਦਾ ਹੈ, ਮੇਲਿਆਂ ਵਿੱਚ ਕਮੀ ਆਉਂਦੀ ਹੈ, ਗੋਲਕਾਂ ਨੀਵੀਆਂ ਰਹਿੰਦੀਆਂ ਨੇ। ਪਰ ਭਾਈ ਗੁਰਦਾਸ ਜੀ ਨੇ ਇੱਥੇ ਉਸ ਕੌੜੇ ਸੱਚ ਨੂੰ ਕਿਹਾ ਹੈ, ਔਰ ਇਹ ਸ਼ਬਦ ਵਾਰ ਵਾਰ ਵਿੱਚ ਉਦਾਹਰਣਾਂ ਦੇ ਤੌਰ ਤੇ ਵਰਤੇ ਨੇ ਕਿ ਜੇ ਆਦਮੀ ਗੁਰੂ ਨੂੰ ਮੰਨਣ ਲਈ ਤਿਆਰ ਨਹੀਂ ਤੇ ਗੁਰੂ ਉਹਦੇ ਤੇ ਕੁਝ ਨਹੀਂ ਕਰ ਸਕਦਾ। ਜੇ ਸਿੱਖ ਨਹੀਂ ਸਹਿਯੋਗ ਦਿੰਦਾ ਗੁਰੂ ਨੂੰ, ਸਿੱਖ ਵੀ ਇੱਕ ਪਾਸਾ ਹੈ ਗੁਰੂ ਦਾ, ਦੂਸਰਾ ਪਾਸਾ ਹੋਵੇਗਾ ਤੇ ਤਾਂ ਇਹ ਖੇਡ ਚੱਲੇਗੀ। ਕਦੀ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜ ਸਕੇਗੀ, ਕਦੀ ਵੀ ਪ੍ਰਸ਼ਾਦਾ ਇੱਕ ਹੱਥ ਨਾਲ ਨਹੀਂ ਪੱਕ ਸਕੇਗਾ, ਉਹਨੂੰ ਦੁਵੱਲੀ ਸਪੋਰਟ ਚਾਹੀਦੀ ਦੋਵਾਂ ਹੱਥਾਂ ਦੀ। ਤੇ ਧਰਮ ਦਾ ਜਿਹੜਾ ਭੋਜਨ ਹੈ ਇਹਦੇ ਵਿੱਚ ਇੱਕ ਹੱਥ ਗੁਰੂ ਦਾ ਤੇ ਇੱਕ ਹੱਥ ਸਿੱਖ ਦਾ ਹੈ। ਪਰ ਉਹ ਕਵੇ ਵੀ ਮੈਂ ਤਾਂ ਕਰਨਾ ਹੀ ਕੁਝ ਨਹੀਂ, ਤਾਂ ਫਿਰ ਇਹ ਕਾਰਜ ਉੱਥੇ ਦਾ ਉੱਥੇ ਖੜਾ ਹੋ ਜਾਂਦਾ। ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ ਹਨ ਕਿ ਇੱਕ ਆਦਮੀ ਨੇ ਬੀਜ ਤਾਂ ਬੜਾ ਸੋਹਣਾ ਖਰੀਦਿਆ ਜ਼ਿਮੀਂਦਾਰ ਨੇ, ਪਰ ਜਿਹੜੀ ਜ਼ਮੀਨ ਦੇ ਵਿੱਚ ਬੀਜਣਾ ਸੀ ਉਹ ਜ਼ਮੀਨ ਕਲਰ ਸੀ। ਕਲਰ ਵਿੱਚ ਮਹਿੰਗਾ ਬੀਜ ਵੀ ਕੀ ਕਰ ਸਕਦਾ ਹੈ? ਇਸ਼ਾਰਾ ਕੀਤਾ ਹੈ ਕਿ ਜੇ ਸਿੱਖ ਦੇ ਮਨ ਦੇ ਅੰਦਰ ਜਿਹੜੀ ਉਹਦੇ ਮਨ ਦੀ ਭੂਮੀ ਹੈ, ਜੇ ਸਾਡੇ ਜੀਵਨ ਦੇ ਵਿੱਚ ਨੀਅਤ ਨਹੀਂ ਹੈ, ਅਸੀਂ ਗੁਰੂ ਦੇ ਨਾਲ ਤੁਰਨ ਵਾਸਤੇ ਤਿਆਰ ਹੀ ਨਹੀਂ ਮਨੋ, ਤਾਂ ਫਿਰ ਗੁਰੂ ਉੱਥੇ ਕੁਝ ਨਹੀਂ ਕਰ ਸਕੇਗਾ। ਇਹ ਸਾਨੂੰ ਉਠਾਉਂਦਾ ਹੈ, ਸਾਡੇ ਆਲਸ ਨੂੰ ਤੋੜਦਾ ਵਿਚਾਰ ਕਿ ਤੂੰ ਵੀ ਕੁਝ ਕਰਨਾ, ਕਰਨਾ ਗੁਰੂ ਨੇ, ਪਰ ਤੇਰੇ ਸਹਿਯੋਗ ਦੀ ਬਹੁਤ ਲੋੜ ਹੈ। ਬਾਣੀ ਵਿੱਚ ਵਚਨ ਵੀ ਕੀਤੇ ਗਏ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਪੂਰਾ ਗੁਰੂ ਕੀ ਕਰੇਗਾ ਕਹਿੰਦੇ, ਜੇ ਸਿੱਖਾਂ ਦੇ ਵਿੱਚ ਚੂਕ ਦਾ ਅਰਥ ਹੈ ਭਾਵ ਉਹ ਆਸੇ ਪਾਸੇ ਹੋ ਜਾਂਦੇ ਨੇ, ਗੁਰੂ ਦੇ ਉਪਦੇਸ਼ ਨੂੰ ਲੋੜ ਮਾਤਰ ਵਰਤਦੇ ਨੇ। ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜਿਉਂ ਬਾਂਸ ਵਜਾਈਐ ਫੂਕ। ਭਾਵੇਂ ਕਿ ਬਾਂਸ ਵਿੱਚ ਕਿੰਨੀਆਂ ਫੂਕਾਂ ਮਾਰੋ ਪਰ ਬਾਂਸ ਦੇ ਵਿੱਚੋਂ ਕਦੀ ਸੰਗੀਤ ਨਹੀਂ ਨਿਕਲਦਾ। ਦੋ ਚੀਜ਼ਾਂ ਨੇ, ਬਾਂਸ ਤੇ ਬੰਸਰੀ। ਬੰਸਰੀ ਬਾਂਸ ਦੀ ਬਣਦੀ ਹੈ, ਉਸੇ ਚੀਜ਼ ਦੀ ਬੰਸਰੀ ਬਣੀ ਏ, ਬਾਂਸ ਤੋਂ ਹੀ ਬੰਸਰੀ ਬਣੀ ਏ, ਮਨਮੁੱਖ ਤੋਂ ਹੀ ਗੁਰਮੁਖ ਬਣਨਾ। ਪਰ ਬੰਸਰੀ ਵਿੱਚ ਤੇ ਬਾਂਸ ਵਿੱਚ ਵਜਾਉਣ ਵਾਲਾ ਭਾਵੇਂ ਕਿੰਨਾ ਸਿਆਣਾ ਸੰਗੀਤਕਾਰ ਹੈ, ਜੇ ਬੰਸਰੀ ਦੇ ਵਿੱਚ ਸੁਰਾਖ ਠੀਕ ਨਹੀਂ ਨਿਕਲੇ ਤੇ ਉਹਦੇ ਵਿੱਚੋਂ ਸੰਗੀਤ ਨਹੀਂ ਕੱਢ ਸਕੇਗਾ, ਭਾਵੇਂ ਵਜਾਉਣ ਵਾਲਾ ਕਿੰਨਾ ਸਿਆਣਾ। ਉਦਾਹਰਨ ਦੇ ਤੌਰ ਤੇ ਆਪਾਂ ਕਹੀਏ, ਤੁਸੀਂ ਗੁਰੂ ਕਾ ਕੀਰਤਨ ਗੁਰੂ ਕੇ ਕੀਰਤਨੀਆਂ ਤੋਂ ਸੁਣਦੇ ਹੋ, ਬਾਅਦ ਵਿੱਚ ਵੀ ਸੁਣਨਾ। ਇੱਕ ਕੀਰਤਨੀਆਂ ਭਾਵੇਂ ਕਿੰਨਾ ਕਲਾਵਾਨ ਹੈ, ਕੀਰਤਨ ਬਾਰੇ ਕਿੰਨਾ ਜਾਣਦਾ ਹੈ, ਪਰ ਜੇ ਉਹਦੇ ਹਾਰਮੋਨੀਅਮ ਵਿੱਚ ਵਾਜੇ ਵਿੱਚ ਸਾਜ਼ ਵਿੱਚ ਫਰਕ ਪੈ ਗਿਆ, ਉਹਦੇ ਚੱਲ ਰਹੇ ਪੱਖੇ ਦੇ ਵਿੱਚ ਥੋੜਾ ਜਿਹਾ ਸੁਰਾਖ ਨਿਕਲ ਗਿਆ ਤੇ ਉਹਦੀ ਕਲਾ ਕਿਸੇ ਕੰਮ ਨਹੀਂ ਆਵੇਗੀ। ਇਹ ਗੱਲ ਬਿਲਕੁਲ ਠੀਕ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਤੇਰਾ ਵਾਜਾਂ ਤੇ ਤੂੰ ਮੈਨੂੰ ਵਜਾਉਣਾ ਹੈ, ਜੇ ਵਜਾਉਣਾ ਹੈ ਤੇ ਵਾਜਣਾ, ਨਹੀਂ ਤੇ ਮੈਂ ਨਹੀਂ ਵੱਜਦਾ। ਵਾਰ ਵਾਰ ਸ਼ਬਦ ਆਉਣਗੇ, ਹੁਣ ਮੈਂ ਉਹ ਵੀ ਵਿਸ਼ਾ ਥੋੜਾ ਜਿਹਾ ਲਵਾਂ, ਕਿਉਂਕਿ ਬਹੁਤੇ ਵਿਚਾਰ ਇਹ ਆਉਂਦੇ ਨੇ ਵੀ ਗੁਰੂ ਚਲਾਉਂਦਾ ਤੇ ਅਸੀਂ ਚੱਲਨੇ ਆ, ਪਰ ਉਹ ਕਲਾਸ ਹੈ। ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, 5 ਮਿੰਟ ਰੁਕ ਕੇ। ਉਹ ਇੱਕ ਅਖੀਰਲੀ ਕਲਾਸ ਦਾ ਸਿਲੇਬਸ ਸੀ ਵੀ ਗੁਰੂ ਚਲਾ ਰਿਹਾ ਤੇ ਸਿੱਖ ਪਾਣੀ ਹੋ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ। ਪਾਣੀ ਜਿੱਧਰ ਚਲਾਉਂਦਾ ਉੱਧਰ ਹੀ ਮੁੜੀ ਜਾਂਦਾ, ਨਾ ਨੁੱਕਰ ਕਰਦਾ ਹੀ ਨਹੀਂ, ਗੋਲਾ ਹੈ, ਸਿਰ ਝੁਕਿਆ ਹੋਇਆ। ਜੇ ਗੁਰੂ ਨਾਨਕ ਦੇਵ ਜੀ ਆਪਣੇ ਅਨਿੰਨ ਸਿੱਖ ਨੂੰ ਭਾਈ ਲੈਣੇ ਨੂੰ ਕਹਿੰਦੇ, ਦਿਨੇ ਕਹਿੰਦੇ, ਦਿਨੇ ਕਹਿੰਦੇ ਲੈਣਿਆ, ਦਿਨੇ ਕਿ ਰਾਤ ਪੁੱਛਦੇ ਨੇ। ਉਹ ਅਵਸਥਾ ਸੀ ਜਿੱਥੇ ਕਿਹਾ ਗਿਆ ਜਿਉਂ ਤੂੰ ਚਲਾਵੇਂ ਤੂੰ ਚੱਲੈ ਸਵਾਮੀ, ਹੋਰ ਕਿਹਾ ਜਾਣਾ ਗੁਣ ਤੇਰੇ। ਉਹ ਬ੍ਰਹਮ ਗਿਆਨ ਦੀ ਅਵਸਥਾ ਸੀ। ਆਪਾਂ ਆਪਣੇ ਤੇ ਲਾਗੂ ਲਾਲ ਕਰ ਲਈ, ਪਹਿਲੀ ਕਲਾਸ ਪਹਿਲੀ ਕਲਾਸ ਦੇ ਵਿਦਿਆਰਥੀ ਨੂੰ ਤੇ ਰਫ ਕਾਪੀ ਚਾਹੀਦੀ, ਉਹਨੂੰ ਤੇ ਪੂਰਨੇ ਚਾਹੀਦੇ ਲਿਖਣ ਵਾਸਤੇ, ਪਰ ਇੱਕ ਜਿਹੜਾ ਵਾਸਤੇ ਚੀਜ਼ਾਂ ਖਤਮ ਹੋ ਗਈਆਂ, ਉਹ ਉਹਦੀ ਵਿੱਦਿਆ ਸੀ ਜਿੱਥੇ ਕੋਈ ਕਿਤਾਬਾਂ ਦੀ ਲੋੜ ਨਹੀਂ ਪੈਂਦੀ, ਇੱਕੋ ਕਿਤਾਬ ਕੰਮ ਦੇ ਜਾਂਦੀ, ਕਿਉਂਕਿ ਸਾਰਾ ਤਜਰਬਾ ਉਹਦੇ ਵਿੱਚ ਆ ਗਿਆ ਛੋਟੇ ਰੂਪ ਦੇ ਵਿੱਚ। ਬਸ ਇਸ ਮਾਰਗ ਤੇ ਅਸੀਂ ਸ਼ੁਰੂ ਉੱਥੋਂ ਕਰਨੇ ਆ ਜਿੱਥੋਂ ਪਹਿਲਾਂ ਹੁੰਦਾ, ਤੇ ਅਸੀਂ ਕੰਮ 10ਵੀਂ 12ਵੀਂ 14ਵੀਂ ਵਾਲਾ ਸ਼ੁਰੂ ਕਰ ਦਿੰਦੇ ਹਾਂ। ਆਦਮੀ ਦੀ ਆਦਤ ਹੈ, ਅੱਗੇ ਚਲਾ ਜਾਂਦਾ, ਉਹ ਚਾਹੁੰਦਾ ਵੀ ਅੱਜ ਹੀ ਸਭ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਅਸੀਂ ਅਗਲੇ ਸਿਲੇਬਸ ਨੂੰ ਪਕੜ ਲੈਂਦੇ ਹਾਂ, ਪਹਿਲੀ ਵਾਲਾ ਛੱਡ ਦਿੰਦੇ ਹਾਂ। ਗੁਰਬਾਣੀ ਵਿੱਚ ਜਿੰਨੇ ਸ਼ਬਦ ਇਹ ਆਉਂਦੇ ਨਾ ਕਿ ਮੈਂ ਤੇਰਾ ਜੰਤ ਹਾਂ ਤੇ ਤੂੰ ਮੈਨੂੰ ਵਜਾਉਣ ਵਾਲਾ, ਮੈਂ ਤੇਰਾ ਸਾਜ ਹਾਂ ਤੇ ਤੂੰ ਮੈਨੂੰ ਵਜਾਉਣ ਵਾਲਾ, ਜਿਵੇਂ ਤੂੰ ਮੈਨੂੰ ਵਜਾਉਂਦਾ ਮੈਂ ਉਸ ਤਰ੍ਹਾਂ ਹੀ ਵੱਜੀ ਜਾਂਦਾ, ਮੇਰਾ ਰਾਗ ਕੋਈ ਵੱਖਰਾ ਨਹੀਂ। ਜਦੋਂ ਤੂੰ ਮੇਰੇ ਤੇ ਉਂਗਲਾਂ ਰੱਖੇਗਾ ਉਦੋਂ ਮੈਂ ਵੱਜਾਂਗਾ। ਤਾਂ ਹੀ ਤੇ ਰਬਾਬ ਲਈ ਗੁਰੂ ਨਾਨਕ ਦੇਵ ਜੀ ਨੇ, ਰਬਾਬ ਲਿਆਂਦੀ ਭਾਈ ਮਰਦਾਨੇ ਨੇ, ਤੇ ਸਤਿਗੁਰੂ ਨੇ ਇੱਕ ਦਿਨ ਤਰੁੱਠ ਕੇ ਕਿਹਾ, ਕਹਿਣ ਲੱਗੇ ਮਰਦਾਨਿਆ ਤੂੰ ਰਬਾਬ ਬਹੁਤ ਸੋਹਣੀ ਵਜਾਉਂਦਾ। ਇਹ ਸ਼ਬਦ ਵੀ ਕਹੇ ਸਨ, ਰਬਾਬ ਭਲੀ ਵਜਾਇੰਦਾ ਹੈ। ਤੇ ਉਸ ਬ੍ਰਹਮ ਗਿਆਨੀ ਸਿੱਖ ਨੇ ਕਿਹਾ, ਮਹਾਰਾਜ ਇਹ ਮੇਰੀ ਰਬਾਬ ਤੇ ਮੈਂ ਤੁਹਾਡੀ ਰਬਾਬ। ਹਜ਼ੂਰ ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ ਮਹਾਰਾਜ ਆ ਜਿਹੜੀ ਰਬਾਬ ਵੱਜਦੀ ਇਹ ਮੇਰੀ ਤੇ ਮਰਦਾਨਾ ਤੁਹਾਡੀ ਰਬਾਬ ਹੈ। ਕਿਉਂ? ਕਹਿੰਦੇ ਤੁਸੀਂ ਮੇਰੇ ਤੇ ਉਂਗਲਾਂ ਰੱਖ ਦਿਓ ਤੇ ਮਰਦਾਨਾ ਵੱਜ, ਅਗਾਂ ਉਂਗਲਾਂ ਰੱਖਦਾ ਤਾਂ ਵੱਜਦੀ ਹੈ, ਮੈਨੂੰ ਵਜਾਉਣ ਦੀ ਜਾਚ ਨਹੀਂ ਹੈ। ਤੁਸੀਂ ਮੇਰੇ ਤੇ ਹੱਥ ਰੱਖ ਦਿਓ। ਪਰ ਸਤਿਗੁਰੂ ਨੇ ਪੁੱਛਿਆ ਸੀ, ਮਰਦਾਨਿਆ ਮੈਂ ਤੈਨੂੰ ਇੱਕ ਗੱਲ ਪੁੱਛਣਾ, ਜੇ ਤੇਰੀ ਰਬਾਬ ਦੀਆਂ ਤਾਰਾਂ ਢਿੱਲੀਆਂ ਹੋ ਜਾਣ ਜਾਂ ਜ਼ਿਆਦੀਆਂ ਕਸੀਆਂ ਜਾਣ, ਤੂੰ ਵਜਾਏਗਾ ਤੇ ਵੱਜੇਗੀ? ਕਹਿੰਦੇ ਨਹੀਂ। ਤਾਰ ਟੁੱਟ ਜਾਏ ਤੇ ਵੱਜੇਗੀ? ਕਹਿੰਦੇ ਨਹੀਂ। ਤੇਰੀ ਰਬਾਬ ਖਰਾਬ ਹੋ ਜਾਏ ਤੇ ਵੱਜੇਗੀ? ਕਹਿੰਦੇ ਨਹੀਂ ਵੱਜੇਗੀ। ਕਹਿੰਦੇ ਮਰਦਾਨਿਆ ਇਸੇ ਤਰ੍ਹਾਂ ਸਿੱਖ ਦੀ ਨੀਅਤ ਵਿੱਚ ਫਰਕ ਪੈ ਜਾ, ਮੈਂ ਜਿੰਨਾ ਮਰਜ਼ੀ ਵਜਾਵਾਂ ਕੁਝ ਨਹੀਂ ਜੇ ਵੱਜਦਾ ਵਿੱਚੋਂ। ਨੀਅਤ ਇਹ ਬਹੁਤ ਡੂੰਘਾ ਕੰਸੈਪਟ ਹੈ ਮਨੁੱਖੀ ਮਨ ਦਾ। ਨੀਅਤ ਦਾ ਮਤਲਬ ਹੁੰਦਾ ਹੈ, ਨੀਅਤ ਉਹਨੂੰ ਕਹਿੰਦੇ ਵੀ ਜ਼ਰੂਰੀ ਨਹੀਂ ਉਹਦੇ ਪਾਪ ਸਾਰੇ ਖਤਮ ਹੋ ਗਏ ਨੇ, ਪਰ ਖਤਮ ਕਰਨ ਦੀ ਨੀਅਤ ਹੈ ਉਹਦੇ ਵਿੱਚ, ਉਹਨੂੰ ਕਹਿੰਦੇ ਨੀਅਤ ਸਾਫ਼ ਹੈ ਸਿੱਖ ਦੀ। ਕਰਨਾ ਚਾਹੁੰਦਾ ਹੈ, ਟਾਈਮ ਪਾਸ ਨਹੀਂ ਕਰਦਾ, ਕੰਧਾਂ ਵੇਖ ਕੇ ਘਰ ਨਹੀਂ ਮੁੜ ਜਾਂਦਾ, ਨੀਅਤ ਹੈ ਉਹਦੇ ਅੰਦਰ। ਕਹਿੰਦੇ ਵੇਖ ਜਿਵੇਂ ਰਬਾਬ ਠੀਕ ਹੋਵੇ ਤਾਂ ਤੂੰ ਵੱਜਦਾ। ਇਹ ਅਵਸਥਾ ਹੈ, ਆਦਮੀ ਸਾਜ ਹੈ ਪਰਮਾਤਮਾ ਦਾ, ਪਰ ਉਹਨੂੰ ਵੱਜਣ ਦੀ ਜਾਚ ਹੀ ਨਹੀਂ ਆਈ। ਸਾਜ ਬਣਾ ਕੇ ਭੇਜਿਆ ਸੀ ਅਕਾਲ ਪੁਰਖ ਨੇ। ਮਹਾਤਮਾ ਬੁੱਧ ਦੇ ਕੋਲ ਇੱਕ ਵਿਅਕਤੀ ਕੁਝ ਸਿੱਖਣ ਵਾਸਤੇ ਆਇਆ ਸੀ ਤੇ ਉਹਦੇ ਹੱਥ ਵਿੱਚ ਰਬਾਬ ਸੀ। ਉਹਨੇ ਪੁੱਛਿਆ, ਮੈਨੂੰ ਕੋਈ ਤਰੀਕਾ ਦੱਸੋ ਧਰਮ ਦੇ ਮਾਰਗ ਤੇ ਮੈਂ ਕਿਵੇਂ ਸਫਲ ਹੋ ਸਕਾਂ, ਮੈਂ ਕਿਵੇਂ ਆਪਣੇ ਆਪ ਨੂੰ ਪਹਿਚਾਨਾਂ, ਰੱਬ ਨਾਲ ਸਾਂਝ ਕਿਵੇਂ ਪਵੇ। ਜੋੜ ਪੈਂਦੇ ਹੀ ਨੇ, ਬੜਾ ਜ਼ੋਰ ਲਾਇਆ, ਬੜਾ ਹੱਠ ਕੀਤਾ, ਬੜੇ ਸਾਧਨ ਕੀਤੇ ਨੇ, ਬਹੁਤ ਕੁਝ ਕੀਤਾ, ਪਰ ਮੈਂ ਸੁਣਿਆ ਸੀ ਤੁਸੀਂ ਇੱਥੇ ਹੋ ਤੇ ਮੈਨੂੰ ਥੋੜਾ ਜਿਹਾ ਤੁਸੀਂ ਦੱਸੋ। ਤੇ ਬੁੱਧ ਬਹੁਤਾ ਚੁੱਪ ਰਹਿੰਦੇ ਸੀ, ਥੋੜਾ ਜਿਹਾ ਬੋਲੇ। ਕਹਿੰਦੇ ਜਦੋਂ ਤੂੰ ਰਬਾਬ ਵਜਾਉਂਦਾ ਇਹਦੀਆਂ ਤਾਰਾਂ ਬਹੁਤੀਆਂ ਕਸੀਆਂ ਹੁੰਦੀਆਂ ਨੇ ਕਿ ਢਿੱਲੀਆਂ? ਕਹਿਣ ਲੱਗਾ ਜੀ ਨਾ ਬਹੁਤੀਆਂ ਕਸੀਆਂ ਤੇ ਨਾ ਢਿੱਲੀਆਂ, ਸਾਵੀਆਂ ਹੁੰਦੀਆਂ ਨੇ। ਸਾਵੀ ਦਾ ਮਤਲਬ ਪੰਜਾਬੀ ਦਾ ਸ਼ਬਦ ਹੈ, ਸੈਂਟਰ ਵਿੱਚ ਹੁੰਦੀਆਂ ਨੇ, ਨਾ ਬਹੁਤਾ ਕਸਿਆ ਨਾ ਬਹੁਤਾ ਢਿੱਲਾ। ਕਹਿੰਦੇ ਬਸ ਤੇਰੀ ਜੁਗਤੀ ਤੇਰੇ ਕੋਲ ਹੀ ਹੈ, ਸਮਝ ਲੈ। ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ ਜਦੋਂ ਰੱਬ ਨਾਲ ਮਨ ਜੋੜਨਾ ਉਦੋਂ ਨਾ ਬਹੁਤਾ ਕਸਿਆ ਕਰ ਤੇ ਨਾ ਬਹੁਤਾ ਢਿੱਲਾ ਛੱਡਿਆ ਕਰ। ਅਸੀਂ ਜਾਂ ਤੇ ਬਹੁਤਾ ਕੱਸ ਦਿੰਦੇ ਹਾਂ ਜਾਂ ਬਿਲਕੁਲ ਢਿੱਲਾ, ਦੋ ਤਰ੍ਹਾਂ ਦੇ ਲੋਕ ਨੇ ਸਾਡੇ ਧਰਮ ਦੇ ਵਿੱਚ, ਜਾਂ ਬਹੁਤ ਹੀ ਕੱਟੜ ਜਾਂ ਕਰਨ ਲਈ ਕੱਖ ਤਿਆਰ ਨੇ। ਸਤਿਗੁਰੂ ਨੇ ਕਿਹਾ, ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਕ, ਵਿਚਕਾਰਲੇ ਥਾਂ ਤੇ ਸਾਨੂੰ ਜਿਉਣੇ ਨਹੀਂ ਆਉਂਦਾ। ਸੁਖਮਣੀ ਸਾਹਿਬ ਦਾ ਸਾਰ ਸਿਧਾਂਤ ਦੇ ਵਿੱਚ ਦੇ ਦਿੱਤਾ। ਕਹਿਣ ਲੱਗੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਾਵਧਾਨ, ਸਾਵਧਾਨ ਦਾ ਮਤਲਬ ਹੈ, ਸਾਮ ਦਾ ਮਤਲਬ ਸਾਵਾਂ ਤੇ ਧਾਨ ਦਾ ਮਤਲਬ ਧਿਆਨ, ਧਿਆਨ ਨੂੰ ਸਾਵਾਂ ਜਿਹਾ ਕਰਕੇ, ਜਿਵੇਂ ਤੱਕੜੀ ਦੇ ਦੋ ਛਾਬੇ ਤੋਲੇ ਜਾਂਦੇ ਸਨ ਤੇ ਜਦੋਂ ਉਹ ਸਾਵੇਂ ਹੋ ਜਾਂਦੇ ਸਨ ਨਾ, ਸਾਵੇਂ ਦਾ ਮਤਲਬ ਸਾਹਮਣੇ ਇੱਕ ਦੂਜੇ ਦੇ ਬਰਾਬਰ, ਉਦੋਂ ਕਹਿੰਦੇ ਸਨ ਵੀ ਠੀਕ ਤੁਲ ਰਿਹਾ ਹੁਣ, ਮਨ ਨੂੰ ਸਾਵਾਂ ਕਰਨਾ, ਇਹਨੂੰ ਕਹਿੰਦੇ ਸਾਵਧਾਨ ਹੋਣਾ, ਥੋੜਾ ਜਿਹਾ ਇਕਾਗਰਤਾ ਕਰਨੀ ਪਰ ਥੋੜੀ ਜਿਹੀ ਅਰਦਾਸ ਵੀ ਕਰਨੀ। ਇਕੱਲੀ ਇਕਾਗਰਤਾ ਫਿਰ ਹੱਠ ਬਣ ਜਾਂਦੀ ਹੈ, ਇਕੱਲਾ ਜ਼ੋਰ ਨਹੀਂ ਲਾਉਣਾ ਪਰ ਮਨ ਨੂੰ ਖੁੱਲ੍ਹਾ ਵੀ ਨਹੀਂ ਛੱਡਣਾ, ਥੋੜਾ ਜਿਹਾ ਜ਼ੋਰ ਲਾਉਣਾ, ਸੈਂਟਰ ਵਿੱਚ ਰੱਖਣਾ, ਇਸ ਤਰ੍ਹਾਂ ਜੁੜੇਗਾ ਮਨ। ਅਰਦਾਸ ਵੀ ਕਰਨੀ ਤੇ ਹਿੰਮਤ ਵੀ ਕਰਨੀ। ਗੁਰਸਿੱਖੀ ਅਰਦਾਸ ਦਾ ਤੇ ਸਿੱਖ ਵੱਲੋਂ ਕੀਤੀ ਗਈ ਹਿੰਮਤ ਦਾ ਸੰਯੋਗ ਇਕੱਠ ਹੈ, ਇਸ ਕਰਕੇ ਸਿੱਖ ਹੈ ਤੇ ਵਾਜਾ ਗੁਰੂ ਵਜਾਉਂਦਾ। ਆ ਵਿੱਚ ਹਾਰਮੋਨੀਅਮ ਦੇ ਸਾਰੇ ਰਾਗ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਰਾਗ ਆਏ ਨੇ 31 ਨੇ, ਭਾਵੇਂ ਇਹਦੇ ਵਿੱਚੋਂ ਬਿਲਾਵਲ ਕੱਢ ਲਓ, ਭਾਵੇਂ ਇਹਦੇ ਵਿੱਚੋਂ ਸ੍ਰੀ ਰਾਗ ਕੱਢੋ, ਭਾਵੇਂ ਪ੍ਰਭਾਤੀ, ਬਸੰਤ, ਮਲਾਰ, ਪਰ ਹੁਣ ਵੇਖੋ ਬਾਰੇ ਵਿਚਾਰੇ ਵਾਜੇ ਪਿੱਛੇ ਚੁੱਪ ਕਰਕੇ ਪਏ ਨੇ, ਨਹੀਂ ਬੋਲਦੇ। ਸਿੱਖ ਦਾ ਜੀਵਨ ਹੈ ਵਾਜੇ ਵਰਗਾ, ਗੁਰੂ ਜਿਹੜਾ ਮਰਜ਼ੀ ਰਾਗ ਉਹਦੇ ਵਿੱਚੋਂ ਕੱਢ ਲੈਂਦਾ ਉਂਗਲਾਂ ਧਰ ਕੇ। ਪਰ ਇਹ ਕਹਿਣਾ ਵੀ ਠੀਕ ਨਹੀਂ ਕਿ ਵਾਜੇ ਦਾ ਕੋਈ ਕੰਮ ਨਹੀਂ, ਸਾਜ਼ ਦਾ ਕੋਈ ਕੰਮ ਨਹੀਂ। ਸਾਜ਼ ਤਾਂ ਬਣਿਆ ਕਿਸੇ ਲੱਕੜ ਨੇ ਆਪਣੇ ਉੱਤੇ ਆਰਾ ਚਲਵਾਇਆ, ਟੁਕੜੇ ਕਰਵਾਏ ਨੇ ਆਪਣੇ ਆਪ ਦੇ, ਤਾਂ ਉਹਦੇ ਵਿੱਚ ਉਹ ਸਾਜ਼ ਦੇ ਵਿੱਚ ਸਾਰਾ ਕੁਝ ਲੱਗਾ। ਤੁਸੀਂ ਉਹਨੂੰ ਵੇਖੋ ਜਿੱਥੇ ਜਾ ਕੇ ਸਾਜ਼ ਬਣਦਾ, ਹਾਰਮੋਨੀਅਮ ਬਣਦਾ। ਅੱਜ ਤੇ ਅਸੀਂ ਉਦਾਹਰਣ ਦੇ ਦਿਆਂਗੇ ਜੀ, ਵਾਜਾ ਤੇ ਵਜਾਉਣ ਵਾਲਾ ਵਜਾਇਆ ਤੇ ਤਾਂ ਹੀ ਵੱਜਦਾ ਅੱਜ ਤੇ ਠੀਕ ਏ, ਪਰ ਉਸ ਵਾਜੇ ਨੂੰ ਪੁੱਛੋ ਵੀ ਤੂੰ ਆਰੇ ਦੇ ਥੱਲੇ ਕਿੰਨੇ ਕੁ ਦੰਦਿਆਂ ਦੇ ਥੱਲਿਓਂ ਆਪਣੇ ਆਪ ਨੂੰ ਕਢਾਇਆ। ਅਸੀਂ ਕਹਿ ਦਿੰਦੇ ਹਾਂ ਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਨੇ ਸਾਰਾ ਕੁਝ ਕਰਨਾ, ਗੁਰੂ ਨੇ ਬਾਅਦ ਵਿੱਚ ਕਰਨਾ, ਪਹਿਲਾਂ ਸਿੱਖ ਨੇ ਆਪਣੇ ਹੰਕਾਰ ਦੇ ਟੁਕੜੇ ਕਰਾਉਣੇ ਨੇ, ਸਿੱਖ ਦਾ ਕੰਮ ਹੈ। ਜੇ ਅਸੀਂ ਕੁਝ ਵੀ ਕਰਨ ਲਈ ਤਿਆਰ ਨਹੀਂ, ਅਸੀਂ ਆਪਣੀ ਮਰਜ਼ੀ ਛੱਡਣ ਲਈ ਤਿਆਰ ਹੀ ਨਹੀਂ ਹਾਂ, ਜੋ ਅਸੀਂ ਚਾਹੁੰਦੇ ਹਾਂ। ਪਤਾ ਨਹੀਂ ਕਿੰਨੇ ਸਾਲ ਹੋ ਗਏ ਪਾਠ ਕਰਦਿਆਂ ਨੂੰ, ਕਿੰਨੇ ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, ਕਿੰਨੇ ਸਾਲ ਹੋ ਗਏ ਧਰਮ ਬਾਰੇ ਪੜ੍ਹਦਿਆਂ ਨੂੰ, ਸੁਣਦਿਆਂ ਨੂੰ, ਪਰ ਇੱਕ ਇੰਚ ਵੀ ਮਨ ਦੀ ਦੁਨੀਆਂ ਤੋਂ ਬਾਹਰ ਜਾਣ ਲਈ ਤਿਆਰ ਨਹੀਂ ਹਾਂ, ਤਾਂ ਉੱਥੇ ਗੁਰੂ ਕੋਈ ਕੰਮ ਨਹੀਂ ਕਰ ਸਕੇਗਾ। ਸਾਡੇ ਤੋਂ ਕੰਮ ਸ਼ੁਰੂ ਹੋਵੇਗਾ ਤੇ ਫਿਰ ਸਤਿਗੁਰੂ ਕਿਰਪਾ ਕਰਨਗੇ। ਇਸ ਤਰ੍ਹਾਂ ਇਸ ਹਾਲਤ ਦੇ ਵਿੱਚ ਇਹ ਮਨ ਗੁਰੂ ਨੂੰ ਸੌਂਪਣਾ, ਉਹਨੂੰ ਦੇਣਾ, ਜੀਵਨ ਦੋ ਚੀਜ਼ਾਂ ਦੇ ਸੰਯੋਗ ਦੇ ਨਾਲ ਫਿਰ ਸਾਜ ਵੱਜੇਗਾ, ਫਿਰ ਸਾਜ ਬਹੁਤ ਸੋਹਣਾ ਨਿਕਲੇਗਾ, ਫਿਰ ਸੰਗੀਤ ਬਹੁਤਾ ਸੋਹਣਾ ਨਿਕਲੇਗਾ। ਕਬੀਰ ਜੀ ਇਹਦੀ ਇਸ ਤਰ੍ਹਾਂ ਵਿਆਖਿਆ ਆਪਣੀ ਬਾਣੀ ਵਿੱਚ ਕਰਦੇ ਨੇ, ਇੱਕ ਵਾਰੀ ਹਾਜ਼ਰੀ ਲਵਾਈਏ। ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਸਿਉਂ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਪ੍ਰੇਮ ਦਾ ਤੇ ਮਾਰਗ ਹੀ ਹੈ, ਉੱਥੇ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ। ਪ੍ਰੇਮ ਕੋਈ ਵਪਾਰ ਨਹੀਂ ਹੈ, ਪ੍ਰੇਮ ਕੋਈ ਬਿਜ਼ਨਸ ਨਹੀਂ ਹੈ ਕਿ ਜਿੱਥੇ ਹਿਸਾਬ ਕਿਤਾਬ ਲਾ ਕੇ ਜ਼ਿੰਦਗੀ ਚੱਲਦੀ ਹੈ। ਧਰਮ ਬਿਜ਼ਨਸ ਨਹੀਂ, ਧਰਮ ਵਪਾਰ ਨਹੀਂ, ਪਰ ਵਪਾਰੀਆਂ ਦੇ ਹੱਥਾਂ ਵਿੱਚ ਆ ਚੁੱਕਾ ਹੈ, ਸ਼ੁਰੂ ਤੋਂ ਰਿਹਾ। ਧਰਮ ਨੂੰ ਚਲਾਉਣ ਵਾਲੇ ਵੀ ਵਪਾਰੀ ਤੇ ਉੱਥੇ ਆਉਣ ਵਾਲੇ ਵੀ ਵਪਾਰੀ, ਇਸੇ ਲਈ ਤਾਂ ਕੁਝ ਲੱਭਦਾ ਨਹੀਂ, ਉੱਥੋਂ ਮਿਲਦਾ ਨਹੀਂ। ਇਹ ਤਾਂ ਮਨ ਦੇਣ, ਆਪਾ ਭੇਟਾ ਕਰਨ ਦੀ ਇੱਕ ਅਵਸਥਾ ਸੀ, ਮਨ ਨੂੰ ਦੇਣ ਦੀ ਅਵਸਥਾ ਸੀ। ਜਿਨ੍ਹਾਂ ਨੇ ਆਪਣੇ ਆਪ ਨੂੰ ਸੌਂਪ ਦਿੱਤਾ, ਉਹਨਾਂ ਦੀ ਜ਼ਿੰਦਗੀ ਤਬਦੀਲ ਹੋਈ ਹੈ। ਉਹ ਫਿਰ ਇੱਕ ਆਮ ਇਨਸਾਨ ਤੋਂ, ਜਿਹੜੇ ਬਿਲਕੁਲ ਆਮ ਮਨੁੱਖ ਵਰਗੇ ਸਨ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਕੌਣ ਸਨ, ਇੱਕ ਆਮ ਮਨੁੱਖਾਂ ਵਾਂਗੂ ਉਹਨਾਂ ਨੇ ਜਨਮ ਲਿਆ। ਇੱਥੋਂ ਤੱਕ ਕਿ ਰਵਿਦਾਸ ਜੀ ਦੀ ਕਿਰਤ ਜਿਹੜੀ ਸੀ, ਕੰਮ ਸੀ, ਉਹ ਸਾਰਾ ਦਿਨ ਮਰੇ ਹੋਏ ਪਸ਼ੂ ਢੋਣੇ, ਉਹਨਾਂ ਦੀ ਖੱਲ ਲਾਉਣੀ, ਜੁੱਤੀਆਂ ਬਣਾਉਣੀਆਂ, ਚਮੜਾ ਢੋਣਾ। ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਇਸ ਤਰ੍ਹਾਂ ਦੀ ਅਵਸਥਾ ਸੀ। ਕੋਈ ਸਰੀਰ ਦੀ ਗੱਲ ਨਹੀਂ, ਪਰ ਰਵਿਦਾਸ ਜੀ ਨੇ ਉਹ ਕੰਮ ਪੂਰੀ ਤਰ੍ਹਾਂ ਕੀਤਾ ਜੋ ਧਰਮ ਦੇ ਵਿੱਚ ਕਰਨਾ ਹੁੰਦਾ ਹੈ, ਅਤੇ ਇੱਕਦਮ ਜ਼ਿੰਦਗੀ ਵਿੱਚ ਤਬਦੀਲੀ ਆ ਗਈ। ਥੋੜ੍ਹੇ ਸਾਲਾਂ ਵਿੱਚ ਫਰਕ ਪੈ ਗਿਆ, ਅਤੇ ਅਸੀਂ ਉਸ ਕੰਮ ਨੂੰ ਜੇ ਨਹੀਂ ਕਰ ਰਹੇ ਤਾਂ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੋਵੇਗਾ। ਅੱਜ ਦੀ ਸਾਰੀ ਵਾਰ ਇਹਦੇ 'ਤੇ ਖੜੀ, ਇਹਦੇ 'ਤੇ 2 ਦਿਨ ਵਿਚਾਰ ਚੱਲੇਗੀ ਕਿ ਸਾਨੂੰ ਕਿਤੇ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣਾ ਪਏਗਾ ਵੀ ਜੇ ਖੇਤ ਕਲਰ ਹੈ ਤਾਂ ਬੀਜ ਕੁਝ ਨਹੀਂ ਕਰੇਗਾ। ਖੇਤ ਦੇ ਵਿੱਚ ਕਲਰ, ਜੇ ਮਨ ਦੇ ਵਿੱਚ ਸ਼ੌਂਕ ਨਹੀਂ ਗੁਰੂ ਦੇ ਮਾਰਗ 'ਤੇ ਤਰਨ ਚੱਲਣ ਦਾ, ਤਾਂ ਫਿਰ ਉਪਦੇਸ਼ ਵੀ ਕੁਝ ਨਹੀਂ ਕਰੇਗਾ, ਕੋਈ ਰਾਹ ਨਹੀਂ ਦਏਗਾ। ਅਸੀਂ ਉੱਥੇ ਦੇ ਉਸੇ ਇੱਕ ਸੀਟ 'ਤੇ ਰਹਾਂਗੇ, ਚੱਕਰ ਕੱਟੀ ਜਾਵਾਂਗੇ, ਇੱਕ ਥਾਂ 'ਤੇ ਘੁੰਮੇ ਜਾਵਾਂਗੇ, ਕੁਝ ਵੀ ਪ੍ਰਾਪਤੀ ਨਹੀਂ ਹੋਏਗੀ। ਔਰ ਇਹਦੀ ਸ਼ਿਕਾਰ ਸਿੱਖ ਕੌਮ ਹੋਈ, ਸਾਰੀਆਂ ਕੌਮਾਂ ਹੋਈਆਂ। ਜਦੋਂ ਅਸੀਂ ਧਰਮ ਨੂੰ ਕੁਝ ਕੰਮ ਸਟੱਡੀ ਸਮਝਦੇ ਨਹੀਂ, ਇਹਦੇ ਵਿੱਚ ਕੁਝ ਕੰਮ ਨਹੀਂ ਕਰਦੇ, ਅਤੇ ਰਵਿਦਾਸ ਜੀ ਨੇ ਕੰਮ ਕੀਤਾ। ਉਹ ਕਹਿੰਦੇ ਨੇ ਵੀ ਮੈਂ ਮਰੇ ਹੋਏ ਪਸ਼ੂ, ਵੇਖੋ ਕਿਵੇਂ ਦਾ ਕੰਮ ਸੀ। ਮਰੀਆਂ ਮੱਝਾਂ ਢੋਣੀਆਂ ਲੋਕਾਂ ਦੇ ਘਰਾਂ ਵਿੱਚੋਂ, ਪਸ਼ੂ ਲਿਜਾ ਕੇ ਖੱਲ ਲਾਉਣੀ, ਫਿਰ ਖੱਲ ਨੂੰ ਧੋਣਾ, ਫਿਰ ਸੁਕਾਉਣਾ, ਫਿਰ ਉਹਨੂੰ ਕੁੱਟਣਾ, ਕਿਵੇਂ ਦਾ ਕੰਮ ਹੋਵੇਗਾ। ਤੁਸੀਂ ਕਦੀ ਉਹ ਤਸਵੀਰ ਵੇਖੋ ਵੀ ਕੁੱਤੇ ਵੀ ਨਾਲ ਫਿਰਦੇ ਹੋਣਗੇ, ਬਦਬੂ ਆਉਂਦੀ ਹੋਵੇਗੀ ਉਸ ਕੰਮ ਵਿੱਚੋਂ। ਇਸ ਅਵਸਥਾ ਵਿੱਚ ਰਹਿ ਰਵਿਦਾਸ ਢੋਅੰਤਾ ਢੋਰ ਨੀਤ, ਢੋਰ ਦਾ ਮਤਲਬ ਹੁੰਦਾ ਮਰੇ ਹੋਏ ਪਸ਼ੂ, ਨਿੱਤ ਢੋਂਦੇ ਸੀ ਢੋਰ। ਪਰ ਜਦੋਂ ਭਗਤ ਰਵਿਦਾਸ ਜੀ ਨੇ ਉਹ ਹੀ ਰਾਮ ਜਪਿਆ ਜਿਹੜਾ ਕਾਂਸ਼ੀ ਦੇ ਪੰਡਿਤਾਂ ਨੇ ਜਪਿਆ ਸੀ, ਖਿਆਲ ਰੱਖਣਾ ਰਾਮ ਦੂਜਾ ਨਹੀਂ, ਅੱਖਰ ਉਹ ਹੀ ਨੇ ਜਿਹੜਾ ਕਬੀਰ ਜੀ ਨੇ ਜਪਿਆ, ਜਿਹੜਾ ਪੰਡਿਤ ਜੀ ਨੇ ਜਪਿਆ, ਜਿਹੜਾ ਰਵਿਦਾਸ ਜੀ ਨੇ ਜਪਿਆ। ਪੰਡਿਤ ਜੀ ਉੱਥੇ ਰਹਿ ਗਏ, ਰਵਿਦਾਸ ਜੀ ਬੇਗਮਪੁਰੇ ਤੱਕ ਚਲੇ ਗਏ। ਸਵੇਰੇ ਬੇਨਤੀ ਕੀਤੀ ਸੀ ਉਸ ਸ਼ਬਦ ਦੇ ਸੰਬੰਧ ਵਿੱਚ, ਪੰਡਿਤ ਜੀ ਉੱਥੇ ਰਹਿ ਗਏ, ਰਾਮ ਉਹੀ ਸੀ, ਉਹਨੇ ਕੋਈ ਕੌਤਕ ਨਹੀਂ ਕੀਤਾ। ਕਬੀਰ ਜੀ ਕਹਿੰਦੇ ਸੋਈ ਰਾਮ ਸਭੈ ਕਹੈ, ਸਾਰੇ ਉਹ ਰਾਮ ਕਹਿੰਦੇ, ਸਾਰੇ ਉਹ ਅੱਲਾ ਕਹਿੰਦੇ, ਸਾਰੇ ਉਹ ਵਾਹਿਗੁਰੂ ਕਹਿੰਦੇ ਨੇ। ਪਰ ਕਈਆਂ ਦੀ ਜ਼ਿੰਦਗੀ ਵਿੱਚ ਕ੍ਰਾਂਤੀ ਆ ਜਾਂਦੀ, ਕਈ ਉੱਥੇ ਦੀ ਉੱਥੇ ਖੜੇ ਰਹਿੰਦੇ, ਕਿਉਂ ਹੁੰਦਾ ਹੈ? ਫਰਕ ਦੋਵਾਂ ਵਿੱਚ, ਕਰਨ ਵਾਲੇ ਦੀ ਅੰਦਰਲੀ ਹਾਲਾਤ ਵਿੱਚ ਫਰਕ ਹੈ, ਇਸ ਲਈ ਉਹ ਕੰਮ ਨਹੀਂ ਕਰ ਰਿਹਾ। ਰਾਮ ਤੇ ਉਹੀ ਹੈ, ਉਹੀ ਰਾਮ ਗਣਕਾਂ ਨੇ ਕਿਹਾ ਸੀ, ਪਰ ਪੜਾਉਂਦਾ ਤਾਂ ਤੋਤਾ ਸੀ ਉਹਨੂੰ। ਤੁਸੀਂ ਸੁਣੀ ਹੋਵੇਗੀ ਸਾਖੀ ਗਣਕਾਂ ਦੀ, ਵੀ ਤੋਤਾ ਉਹਨੂੰ ਕਹਿੰਦਾ ਸੀ ਰਾਮ ਕਹਿ ਰਾਮ ਕਹਿ। ਉਹ ਗਣਕਾ ਵੇਸਵਾ ਸੀ, ਇੱਕ ਸਾਧੂ ਉਹਦੇ ਦਰ ਅੱਗੋਂ ਲੰਘਿਆ, ਉਹਨੇ ਆਪਣੇ ਜੀਵਨ ਦਾ ਦੁੱਖ ਸੁਣਾਇਆ, ਪਾਪ ਦੀ ਕਹਾਣੀ ਸੁਣਾਈ, ਤੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਤੋਤਾ ਦੇ ਦਿੱਤਾ ਤੇ ਕਿਹਾ, ਇਹ ਤੋਤੇ ਆਮ ਬੋਲੀ ਬੋਲ ਲੈਂਦੇ ਨੇ, ਅੱਖਰ ਬੋਲ ਲੈਂਦੇ ਨੇ, ਉਹਨੂੰ ਰਾਮ ਰਾਮ ਸਿਖਾਇਆ ਹੋਇਆ ਸੀ, ਕਹਿੰਦੇ ਇਹਨੂੰ ਆਪਣੇ ਕੋਲ ਰੱਖ ਤੇ ਇਹਦੇ ਮਗਰ ਰਾਮ ਬੋਲੀ। ਤੋਤਾ ਰਾਮ ਬੋਲਦਾ ਤੇ ਉਹ ਪਿੱਛੇ ਸਵੇਰੇ ਉੱਠ ਕੇ ਬੋਲਦੀ ਰਹਿੰਦੀ, ਰਾਮ ਰਾਮ ਕਰਦੀ ਰਹਿੰਦੀ। ਪਰ ਜਦੋਂ ਉਹਨੂੰ ਸੱਪ ਵੱਢ ਗਿਆ ਉਸ ਤੋਤੇ ਨੂੰ, ਤਾਂ ਉਹ ਗਣਕਾਂ ਨੂੰ ਵੀ ਸੱਪ ਨੇ ਵੱਢ ਕੇ ਡੰਗ ਕੇ ਮਾਰ ਦਿੱਤਾ, ਤੇ ਭਾਈ ਗੁਰਦਾਸ ਜੀ ਕਹਿੰਦੇ ਗਣਕਾਂ ਜਿਹੜੀ ਏ ਸੱਚਖੰਡ ਚਲੀ ਗਈ, ਪਰ ਤੋਤੇ ਦਾ ਜ਼ਿਕਰ ਨਹੀਂ ਆਇਆ, ਕਿਉਂਕਿ ਤੋਤਾ ਆਪਣੇ ਵਾਲੇ ਕੰਮ ਕਰਦਾ ਸੀ, ਤੋਤੇ ਦਾ ਕੋਈ ਜ਼ਿਕਰ ਨਹੀਂ ਵੀ ਉਹ ਸੱਚਖੰਡ ਗਿਆ ਕਿ ਨਹੀਂ, ਕਿਉਂਕਿ ਤੋਤਾ ਜੰਤਰ ਸੀ, ਇੱਕ ਸਿਰਫ ਬੋਲ ਰਿਹਾ ਸੀ, ਉਹਨੂੰ ਇੱਕ ਉਹਦੀ ਦਿਮਾਗ ਦੀ ਰਿਪੀਟਿੰਗ ਸੀ। ਜਿਵੇਂ ਤੁਸੀਂ ਕਿਸੇ ਥਾਂ ਤੋਂ ਇਹ ਟੇਬਲ ਕਾਰਡ ਖਰੀਦ ਲੈਂਦੇ ਦੁਕਾਨ ਤੋਂ, ਚੱਲੀ ਜਾਂਦਾ ਘਰ ਵਿੱਚ ਲਗਾਤਾਰ ਲਗਾਤਾਰ ਚੱਲੀ ਜਾਂਦਾ, ਆਵਾਜ਼ ਆਈ ਜਾਂਦੀ ਹੈ। ਤੋਤਾ ਇਸ ਅਵਸਥਾ ਵਿੱਚ ਸੀ ਕਿ ਉਹ ਸਿਰਫ ਸ਼ਬਦ ਨੂੰ ਦੁਹਰਾ ਰਿਹਾ ਸੀ, ਉਹਦੇ ਨਾਲ ਉਹਦੇ ਅੰਤਿਸ਼ ਕਰਨ ਦਾ, ਉਹਦੇ ਪ੍ਰਾਣਾਂ ਦਾ, ਉਹਦੀ ਜਿੰਦ ਦਾ ਕੋਈ ਸੰਪਰਕ ਤੇ ਸਾਂਝ ਨਹੀਂ ਸੀ ਬਣੀ। ਇਸ ਲਈ ਤੋਤਾ ਉਹਦੇ ਬਾਰੇ ਨਹੀਂ ਮਿਲਦਾ ਵੀ ਉਹ ਵੀ ਸੱਚਖੰਡ ਗਿਆ। ਪਰ ਗਣਕਾ ਤਰ ਗਈ, ਕਹਾਣ ਵਾਲਾ ਰਹਿ ਗਿਆ, ਕਹਿਣ ਵਾਲੀ ਤਰ ਗਈ। ਕਿੰਨੀ ਅਜੀਬ ਕਹਾਣੀ ਹੈ, ਜਿਹੜਾ ਜਪਾ ਰਿਹਾ ਸੀ ਉਹ ਰਹਿ ਗਿਆ ਉੱਥੇ। ਹਾਂ, ਮੈਂ ਇਹ ਨਹੀਂ ਦਾਅਵਾ ਕਰ ਰਿਹਾ ਵੀ ਰਿਹਾ ਕਿ ਨਹੀਂ, ਪਰ ਉਹਦਾ ਜ਼ਿਕਰ ਕੋਈ ਨਹੀਂ ਆਉਂਦਾ ਵੀ ਉਹ ਵੀ ਸੱਚਖੰਡ ਗਿਆ, ਗਣਕਾ ਦਾ ਆਉਂਦਾ। ਤਾਂ ਇਹ ਉਹੀ ਰਾਮ ਕਬੀਰ ਜੀ ਨੇ ਕਿਹਾ, ਉਹੀ ਰਾਮ ਰਵਿਦਾਸ ਜੀ ਨੇ ਕਿਹਾ, ਤੇ ਉਹੀ ਕਾਂਸ਼ੀ ਦੇ ਪੰਡਿਤਾਂ ਨੇ ਕਿਹਾ, ਸੋਈ ਰਾਮ ਸਭੈ ਕਹਿ, ਸੋਈ ਕੌਤਕ ਹਾਰ ਉਹੀ ਨਾਮ ਸਾਰੇ ਹੀ ਕਹਿੰਦੇ ਨੇ, ਉਹੀ ਨਾਮ ਕੌਤਕ ਕਰਨ ਲੱਗ ਪੈਂਦਾ ਜੀਵਨ ਵਿੱਚ, ਨਾਚ ਕਰਨ ਲੱਗ ਪੈਂਦਾ ਉਹਦੀ ਜ਼ਿੰਦਗੀ ਦੇ ਵਿੱਚ। ਫਰਕ ਕੀ ਸੀ? ਦੂਜਿਆਂ ਨੇ ਮਨ ਨਹੀਂ ਦਿੱਤਾ, ਕਬੀਰ ਜੀ ਨੇ ਮਨ ਦੇ ਦਿੱਤਾ, ਰਵਿਦਾਸ ਜੀ ਨੇ ਮਨ ਦੇ ਦਿੱਤਾ, ਅੱਖਰ ਉਹੀ ਸਨ, ਸ਼ਬਦ ਉਹੀ ਸਨ। ਉਹ ਜਪਦੇ ਗਏ ਤੇ ਉਹਨਾਂ ਨੇ ਆਪਣੇ ਆਪੇ ਨੂੰ ਉਸ ਨਾਮ ਦੇ ਵਿੱਚ ਗਵਾ ਦਿੱਤਾ ਤੇ ਕਬੀਰ ਸਾਹਿਬ ਇੱਕ ਦਿਨ ਰੱਬ ਦਾ ਰੂਪ ਹੋ ਗਏ। ਜਪਣਾ ਕੀ ਹੈ? ਜਪਣਾ ਇਹ ਹੈ ਵੀ ਜਿਹੜਾ ਸ਼ਬਦ ਤੁਸੀਂ ਜਪ ਰਹੇ ਉਹਦਾ ਰੂਪ ਬਣਨਾ ਹੈ, ਉਹਦੇ ਵਰਗੇ ਅਸੀਂ ਬਚਣਾ ਹੀ ਨਹੀਂ। ਅੰਦਰ ਸਾਡੇ ਅੰਦਰ ਇੱਕੋ ਹੀ ਰਹਿ ਜਾਓ, ਉਹ ਸ਼ਬਦ ਦੀ ਗੂੰਜ ਰਹਿ ਜਾਏ। ਆ ਕਿਸੇ ਨੇ ਬਹੁਤ ਸੋਹਣਾ ਇੱਕ ਘਟਨਾ ਕਹੀ ਹੈ, ਕੋਈ ਗੁਰਮੁਖ ਸਨ, ਉਹ ਜਪਜੀ ਸਾਹਿਬ ਦਾ ਅਭਿਆਸ ਕਰਦੇ ਸੀ। ਜਪਜੀ ਸਾਹਿਬ ਬਹੁਤ ਉਹਨਾਂ ਨੇ ਬਾਣੀ ਦਾ ਅਭਿਆਸ ਕੀਤਾ ਤੇ ਉਹਨਾਂ ਤੇ ਬਖਸ਼ਿਸ਼ ਹੋਈ, ਕਿਰਪਾ ਹੋ ਗਈ। ਫਿਰ ਉਹਨਾਂ ਕੋਲ ਕੋਈ ਨਾ ਕੋਈ ਜਗਿਆਸੂ ਵੀ ਆਉਂਦਾ ਸੀ। ਹੁਣ ਇੱਕ ਆਦਮੀ ਆਇਆ ਤੇ ਆਦਮੀ ਤਕਰੀਬਨ ਧਿਆਨ ਰੱਖਦਾ, ਆਦਮੀ ਪੁੱਛਦਾ ਵੀ ਤੁਸੀਂ ਕੀ ਨਿਤਨੇਮ ਕਰਦੇ ਹੋ? ਧਿਆਨ ਰੱਖਦਾ, ਉਹ ਵੀ ਧਿਆਨ ਰੱਖਦਾ ਸੀ ਵੀ ਇਹ ਭਲਾ ਕੀ ਕਰਦੇ ਨੇ, ਮੈਂ ਵੀ ਉਸ ਤਰ੍ਹਾਂ ਕਰਾਂ। ਰੀਸ ਇਹ ਇੰਨੀ ਬਖਸ਼ਿਸ਼ ਹੋ ਗਈ ਇਹਨਾਂ ਤੇ ਮੈਂ ਵੀ, ਉਹਨਾਂ ਨੇ ਬਥੇਰਾ ਕਿਹਾ ਵੀ ਮੈਂ ਤੇਰੇ ਕੋਲ ਨਿਤਨੇਮ ਨਹੀਂ ਕਰਨਾ, ਹੁਣ ਕਲਾਸ ਵੱਖਰੀ ਹੈ, ਇਸ ਮਾਰਗ ਤੇ ਕਿਸੇ ਦੀ ਰੀਸ ਨਾ ਕਰਨਾ। ਕੌਣ ਕਿੰਨਾ ਚਿਰ ਜਾਗਦਾ, ਕੌਣ ਕਿੰਨਾ ਚਿਰ ਸੌਂਦਾ, ਕੌਣ ਕਿੰਨਾ ਚਿਰ ਕਰਦਾ, ਇਹ ਜਿਹੜੀ ਕਲਾਸ ਵਿੱਚ ਅਸੀਂ ਜਾ ਰਹੇ ਹਾਂ ਅਸੀਂ ਉੱਥੇ ਕੰਮ ਕਰਨਾ, ਦੂਜੇ ਦੀ ਨਹੀਂ। ਪਰ ਉਹ ਕਰਦਾ ਸੀ, ਕਾਲਾ ਸੀ ਬਹੁਤ। ਉਹਨੇ ਵਾਰ ਵਾਰ ਗੱਲਾਂ ਵਿੱਚ ਪੁੱਛਣਾ ਵੀ ਤੁਸੀਂ ਕੀ ਨਿਤਨੇਮ, ਕੀ ਪੜ੍ਹਦੇ ਹੋ, ਕੀ ਕਰਦੇ ਹੋ? ਕਹਿਣ ਲੱਗਾ ਵੀ ਬਾਣੀ ਪੜ੍ਹਨਾ, ਜਿਹੜੀ ਤੂੰ ਪੜ੍ਹਨਾ ਉਹੀ ਮੈਂ ਪੜ੍ਹਨਾ। ਕਹਿੰਦੇ ਨਹੀਂ, ਕੋਈ ਹੋਰ ਤਰ੍ਹਾਂ ਕੋਈ ਵਿੱਚ ਸ਼ਬਦ ਆਦਿ ਪੜ੍ਹਦੇ ਹੋਵੋਗੇ? ਬੜਾ ਸ਼ੱਕ ਹੁੰਦਾ ਲੋਕਾਂ ਨੂੰ, ਪਤਾ ਨਹੀਂ ਇੱਧਰ ਉੱਧਰ ਦਾ ਸ਼ਬਦ ਪੜ੍ਹ ਕੇ ਕੀ ਹੋਵੇਗਾ। ਸ਼ਬਦ ਉਹੀ ਨੇ, ਵੱਖਰੇ ਨਹੀਂ। ਕਿਤੇ ਅੰਦਰ ਕੋਈ ਚੀਜ਼ ਘੁੰਡੀ ਬਣੀ, ਉਹਨੂੰ ਖੋਲਣਾ ਸਿਰਫ, ਉਹ ਹੈ ਮੈਂ ਦੀ ਘੁੰਡੀ, ਹੰਕਾਰ ਦੀ। ਆ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਕੋਲ ਇੱਕ ਸੱਜਣ ਗਏ, ਉਹਨਾਂ ਦਾ ਪਰਿਵਾਰ ਅੱਗੋਂ, ਉਹਨਾਂ ਦੇ ਵਿੱਚੋਂ ਮੈਨੂੰ ਇੱਕ ਮੈਂਬਰ ਮਿਲਿਆ, ਉਹਨਾਂ ਨੇ ਦੱਸਿਆ, ਕਹਿੰਦੇ ਪਟਿਆਲੇ ਰਹਿੰਦੇ ਸੀ, ਮਹਾਂਪੁਰਸ਼ ਬੈਠੇ ਸੀ, ਮਿਲੇ ਜਾ ਕੇ ਫਤਿਹ ਸਾਂਝੀ ਕੀਤੀ, ਗੱਲਬਾਤ ਚੱਲਦੀ ਰਹੀ ਬਾਣੀ ਦੇ ਅਭਿਆਸ ਦੀ। ਆਮ ਤੌਰ ਤੇ ਹੁੰਦਾ ਵੀ ਕਿਹੜੇ ਸ਼ਬਦ ਦਾ ਅਭਿਆਸ ਕਰਨਾ, ਜਦਕਿ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨੇ ਤੁਹਾਨੂੰ ਜਿਹੜਾ ਕਿਹਾ ਹੈ ਨਾ, ਉਹ ਕਰਨਾ। ਪੰਜ ਬਾਣੀਆਂ ਉਹਨਾਂ ਕਹੀਆਂ ਨੇ, ਗੁਰਮੰਤਰ ਕਿਹਾ, ਮੂਲ ਮੰਤਰ ਕਿਹਾ ਹੈ, ਤੇ ਤੁਸੀਂ ਇਹ ਕਰਨਾ, ਇਹਦੇ ਤੋਂ ਵੱਡਾ ਹੋਰ ਕੁਝ ਨਹੀਂ। ਸਾਰੇ ਸ਼ਬਦ ਇਹਦੇ ਵਿੱਚ ਹੀ ਆ ਜਾਂਦੇ, ਪਰ ਕਈ ਵਾਰੀ ਵਿਸ਼ੇਸ਼ ਤੌਰ ਤੇ ਕੋਈ ਸ਼ਬਦ ਕਰੇ ਤਾਂ ਉਹਦੇ ਮਨ ਦੇ ਵਿੱਚ ਵੀ ਸੀ। ਉਹਨੇ ਕਿਹਾ ਵੀ ਆਹ ਸ਼ਬਦ ਜਿਹੜਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਹ ਛੰਦਾ। ਇਹ ਆਮ ਇਹਦਾ ਅਭਿਆਸ ਲੋਕੀ ਕਰਦੇ ਨੇ, ਕਿਉਂ? ਇਹਦੇ ਵਿੱਚ ਮਾਇਆ ਦੀ ਗੱਲ ਆਉਂਦੀ, ਮਾਇਆ ਇਕੱਠੀ ਕਰਨ ਲਈ। ਕਈ ਵਾਰੀ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਕੰਮ ਤੇ ਕਰ ਜਾਂਦੇ, ਮਾਇਆ ਤੇ ਆ ਜਾਂਦੀ, ਪਰ ਮਾਇਆ ਦੇਣ ਵਾਲੇ ਨਾਲੋਂ ਫਿਰ ਸੰਬੰਧ ਟੁੱਟਣਾ ਸ਼ੁਰੂ ਹੋ ਜਾਂਦਾ। ਇਸ ਲਈ ਇਹ ਮਾਰਗ ਜਿਹੜਾ ਸਾਨੂੰ ਇੱਧਰ ਨਹੀਂ ਜਾਣਾ ਚਾਹੀਦਾ, ਸਿੱਧੇ ਮਾਰਗ ਤੇ ਤੁਰੀਏ, ਸਿੱਧਾ ਮਾਰਗ ਸਿੱਖੀ ਬਿਲਕੁਲ। ਉਹਨੇ ਕਿਹਾ ਜੀ ਮੈਂ ਇਹ ਸ਼ਬਦ ਪੜ੍ਹਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਬਾਬਾ ਅਤਰ ਸਿੰਘ ਹੋਰਾਂ ਨੂੰ ਕਿਹਾ, ਕਹਿਣ ਲੱਗੇ ਵੀ ਪ੍ਰੇਮੀਆਂ ਪੜ੍ਹ ਲਿਆ ਕਰ, ਬਾਣੀ ਪੜ੍ਹਨ ਤੋਂ ਮੈਂ ਥੋੜੀ ਤੈਨੂੰ ਰੋਕਣ ਲੱਗਾ, ਬਾਣੀ ਨਾ ਪੜ੍ਹ, ਕਿਉਂਕਿ ਇਹ ਬੜਾ ਵੱਡਾ ਅਪਰਾਧ ਹੈ ਧਾਰਮਿਕ ਜਗਤ, ਕਿਸੇ ਬੰਦੇ ਨੂੰ ਕਹਿਣਾ ਬਾਣੀ ਨਾ ਪੜ੍ਹਿਆ ਕਰੋ। ਕਹਿੰਦੇ ਮੈਂ ਨਹੀਂ ਕਹਿਣਾ, ਤੂੰ ਕਰ ਲਿਆ ਕਰ। ਤੇ ਉਹ ਪੁੱਛਣ ਵਾਲਾ ਕਹਿੰਦਾ ਵੀ ਜੇ ਮੈਂ ਸ਼ਬਦ ਪੜ੍ਹਾਂਗਾ, ਜਾਂ ਤੂੰ ਮੇਰੇ ਵੱਲ ਹੈ ਤੇ ਅਕਾਲ ਪੁਰਖ ਮੇਰੇ ਵੱਲ ਹੋ ਜਾਏਗਾ। ਵੱਲ ਦਾ ਮਤਲਬ ਮੇਰਾ ਸਾਥੀ, ਮੇਰੇ ਵੱਲ ਦਾ ਹੋ ਜਾਣਾ, ਮੇਰਾ ਮਿੱਤਰ ਬਣ ਜਾਏਗਾ। ਤੇ ਉਹਨਾਂ ਨੇ ਇਹਦੇ ਅਰਥ ਬਹੁਤ ਸਿੱਧੇ ਕੀਤੇ, ਜਿਹੜੇ ਟੀਕਿਆਂ ਵਿੱਚ ਨਹੀਂ ਲਿਖੇ। ਕਹਿਣ ਲੱਗੇ ਪੜ੍ਹ ਲੈ ਸ਼ਬਦ, ਚੰਗੀ ਗੱਲ ਏ, ਪਰ ਜੇ ਤੇ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਤੇਰੇ ਮਨ ਦੇ ਵੱਲ ਨਿਕਲ ਗਏ, ਫਿਰ ਤੇ ਵੱਲ ਹੋ ਜਾਏਗਾ, ਤੇ ਨਹੀਂ ਤੇ ਪੜ੍ਹੀ ਜਾਈ ਸਾਰੀ ਉਮਰ, ਫਿਰ ਨਹੀਂ ਆਉਣਾ ਕੁਝ ਵੀ। ਵੱਲ ਕੱਢੀ, ਅੰਦਰੋਂ ਵੱਲ ਪਏ ਹੋਏ ਨੇ। ਵੱਲ ਤੇ ਸਾਧ ਸੰਗਤ ਜੀ ਇੱਕ ਵੀ ਪੈ ਜਾਏ ਨਾ, ਥੱਲੇ ਦਰੀ ਖੇਸ ਵਿਛਾਇਆ, ਚਾਦਰ ਵਿਛਾ ਕੇ ਸੋਨੇ ਆ, ਜੇ ਇੱਕ ਵੱਲ ਪੈ ਗਿਆ ਉਹਨੇ ਨੀਂਦ ਨਹੀਂ ਆਉਣ ਦੇਣੀ ਰਾਤ ਬੰਦੇ ਨੂੰ, ਵੱਲ ਚੁੱਭਦਾ ਰਹਿੰਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤੇ ਵੱਲ ਹੀ ਸਾਰੇ ਪਏ ਨੇ, ਮਨ ਤੇ ਆਈ ਕੋਈ ਨਹੀਂ, ਵੱਲਾਂ ਦਾ ਭਰਿਆ ਹੋਇਆ। ਵੱਲ ਕੱਢਣੇ, ਨੀਅਤ ਬਣਾਉਣੀ ਉਸ ਤਰ੍ਹਾਂ ਦੀ, ਸਮਰਪਿਤ ਹੋ ਜਾਣਾ, ਹਉਮੈ ਨੂੰ ਤਿਆਗਣਾ। ਇਹ ਹੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ। ਤੇ ਜਿੰਨਾ ਚਿਰ ਇਹ ਕਾਰਜ ਅਸੀਂ ਨਹੀਂ ਕਰਦੇ, ਰਵਿਦਾਸ ਜੀ ਨੇ ਕੰਮ ਕੀਤਾ ਤੇ ਉਹ ਜਪਿਆ ਉਹੀ ਨਾਮ, ਪਰ ਵਲ ਨਿਕਲ ਗਏ, ਸਿੱਧੇ ਹੋ ਗਏ। ਜਦੋਂ ਉਹਨਾਂ ਨੇ ਜਪਿਆ ਨਾ ਤੇ ਕਈ ਆਏ ਫਿਰ ਪੰਡਿਤ ਪੁੱਛਣ ਵਾਸਤੇ ਵੀ ਜੁਗਤ ਦੱਸੋ ਜੀ, ਤਰੀਕਾ ਦੱਸੋ ਜੀ, ਕਿਵੇਂ ਕਰੀਏ। ਕਹਿੰਦੇ ਵੀ ਜੁਗਤ ਹੈ, ਇੱਕ ਸ਼ਬਦ ਉਚਾਰਿਆ ਉਹਨਾਂ ਨੇ, ਉਹ ਸ਼ਬਦ ਸਾਰਾ ਜੁਗਤ ਦੇ ਉੱਤੇ। ਭਗਤ ਰਵਿਦਾਸ ਜੀ ਦੀ ਬਾਣੀ ਬਹੁਤ ਮਹਿੰਗੀ ਹੈ, ਉਹਦੇ ਵਿੱਚ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜੇ ਇੱਕ ਮੰਨਿਆ ਜਾਂਦਾ ਹੈ ਕਿ ਪਾਰਸ ਦੇ ਨਾਲ ਲੋਹਾ ਲਾ ਦਿਓ ਤੇ ਸੋਨਾ ਬਣ ਜਾਂਦਾ ਹੈ। ਕਹਿੰਦੇ ਨੇ ਇਸੇ ਤਰ੍ਹਾਂ ਜੇ ਗੁਰੂ ਕੇ ਸ਼ਬਦ ਦੇ ਨਾਲ ਮਨ ਟੱਚ ਹੋ ਗਿਆ, ਜੇ ਲੋਹਾ ਤੇ ਸੋਨਾ ਕੋਲ ਕੋਲ ਸਾਰੀ ਉਮਰ ਪਏ ਰਹਿਣ, ਲੋਹਾ ਤੇ ਪਾਰਸ ਜੇ ਇੱਕ ਇੰਚ ਦਾ ਵੀ ਗਾਇਬ ਰਹਿ ਗਿਆ ਤੇ ਲੋਹੇ ਨੇ ਸੋਨਾ ਨਹੀਂ ਬਣਨਾ। ਗਾਇਬ ਵਿਰਲ, ਦੂਰੀ ਥੋੜੀ ਜਿਹੀ ਵੀ ਉਹਨੂੰ ਸੋਨਾ ਨਹੀਂ ਬਣ ਦੇਗੀ। ਇਸੇ ਤਰ੍ਹਾਂ ਗੁਰੂ ਕਾ ਸਿੱਖ ਨਾਮ ਭਾਵੇਂ ਰਸਨਾ ਨਾਲ ਸਾਰੀ ਉਮਰ ਜਪਦਾ ਰਹੇ, ਪਰ ਜੇ ਉਹਦੀ ਸੁਰਤ ਥੋੜੀ ਜਿਹੀ ਵੀ ਦੂਰੀ ਤੇ ਰਹਿ ਗਈ ਨਾ, ਨਾਲ ਸਹਿਮਤ ਨਾ ਹੋਇਆ ਮਨ, ਤੇ ਫਿਰ ਉੱਥੇ ਵੀ ਰੱਬ ਵਰਗਾ ਉਹਦਾ ਜੀਵਨ ਨਹੀਂ ਹੁੰਦਾ। ਇਹ ਉਹਨਾਂ ਨੇ ਤਰੀਕਾ ਦੱਸਿਆ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤ ਸਰ, ਇਨ ਪੰਚੋ ਮਿਲ ਲੂਟੇ। ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਇਹ ਸਫਲਤਾ ਨਹੀਂ ਮਿਲਦੀ, ਪਰ ਜਿਨ੍ਹਾਂ ਨੇ ਅੰਦਰੋਂ ਜੁੜ ਕੇ ਜਪਿਆ, ਸਮਰਪਿਤ ਹੋ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ, ਜਿਵੇਂ ਸਤਿਗੁਰੂ ਨੇ ਕਿਹਾ, ਮੈਂ ਪਹਿਲਾਂ ਕਿਹਾ ਸੀ, ਗੁਰੂ ਨਾਨਕ ਦੇਵ ਜੀ ਆਪਣੇ ਸਿੱਖ ਭਾਈ ਲਹਿਣੇ ਨੂੰ ਪੁੱਛਦੇ, ਲਹਿਣਿਆ ਕਿੰਨੀ ਕੁ ਰਾਤ ਬੀਤੀ ਹੈ, ਤੁਸੀਂ ਸੁਣਿਆ ਹੋਵੇਗਾ, ਕੀ ਹੈ ਮਾਰਗ, ਰਾਤ ਕਿੰਨੀ ਕੁ ਬੀਤੀ ਹੈ, ਅੱਧੀ ਰਾਤ ਸੀ। ਇੱਕ ਸਿੱਖ ਨੂੰ ਭੇਜਿਆ, ਉਹਨੇ ਆਪਣੇ ਹਿਸਾਬ ਨਾਲ ਦੱਸਿਆ, ਟਾਈਮ ਦੱਸਿਆ, ਦੂਸਰੇ ਨੇ ਭੇਜਿਆ, ਤੀਸਰੇ ਨੂੰ ਭੇਜਿਆ, ਸਾਰਿਆਂ ਨੇ ਵੱਖਰੇ ਵੱਖਰੇ ਟਾਈਮ ਦੱਸੇ ਵੀ ਇੰਨਾ ਟਾਈਮ ਹੋ ਚੁੱਕਾ, ਇੰਨੇ ਪੈਰ ਰਾਤ ਲੰਘ ਗਈ, ਇੰਨੇ ਰਹਿ ਗਈ। ਪਰ ਜਦੋਂ ਭਾਈ ਲਹਿਣਾ ਜੀ ਨੂੰ ਭੇਜਿਆ, ਉਹ ਬਾਹਰ ਜਾ ਕੇ ਦੇਖ ਕੇ ਆਏ ਤਾਰਿਆਂ ਦੀ ਸੇਧ ਤੋਂ, ਆ ਕੇ ਖਲੋ ਕੇ ਚੁੱਪ ਕਰ ਗਏ, ਕਹਿਣ ਲੱਗੇ, ਲਹਿਣਿਆ ਕਿੰਨੀ ਰਾਤ ਬੀਤੀ ਤੇ ਕਿੰਨੀ ਰਹਿ ਗਈ। ਕਹਿਣ ਲੱਗਾ, ਮਹਾਰਾਜ ਤੁਹਾਡੇ ਹੁਕਮ ਵਿੱਚ ਜਿੰਨੀ ਬੀਤ ਗਈ ਉਨੀ ਬੀਤ ਗਈ, ਜਿੰਨੀ ਰਹਿ ਗਈ ਉਨੀ ਰਹਿ ਗਈ। ਜਵਾਬ ਨਹੀਂ ਦਿੱਤਾ। ਇਹ ਜੁਗਤ ਹੈ, ਇਹ ਹੈ ਮਰਜੀਵੜਾ ਸਿੱਖ, ਯਾਨੀ ਕਿ ਹੁਕਮ ਵਿੱਚ ਆਪਣੇ ਆਪ ਨੂੰ ਮਾਰ ਦਿੱਤਾ ਤੇ ਉਹਦੇ ਵਰਗਾ ਹੋ ਗਿਆ ਬਿਲਕੁਲ। ਇਹਨੂੰ ਕਹਿੰਦੇ ਮਰਜ਼ੀ ਨੂੰ ਮਾਰਨ ਵਾਲਾ। ਮਰਜ਼ੀ ਸ਼ਬਦ ਜਿਹੜਾ ਮਰਜ਼ ਤੋਂ ਬਣਿਆ, ਮਰਜ਼ ਦੇ ਅਰਥ ਨੇ ਬਿਮਾਰੀ। ਮਰਜ਼ ਹੈ ਹਉਮੈ ਦੀ, ਤੇ ਸਤਿਗੁਰੂ ਤਾਂ ਸਾਨੂੰ ਵਾਰ ਵਾਰ ਕਹਿੰਦੇ ਵੀ ਇਹ ਕਰ ਇਹ ਕਰ, ਭਾਵੇਂ ਇਹਦੇ ਕੋਈ ਅਰਥ ਨਹੀਂ ਨਿਕਲਦੇ, ਪਰ ਕਰੀ ਚੱਲ ਕਰੀ ਚੱਲ। ਜੇ ਤੂੰ ਪਰਤ ਕੇ ਪੁੱਛ ਲਿਆ ਵੀ ਕਿਉਂ ਕਰਨਾ, ਫਿਰ ਤੂੰ ਸਿੱਖ ਨਹੀਂ ਤੇ ਮੈਂ ਤੇਰਾ ਗੁਰੂ ਨਹੀਂ। ਦੋ ਹੀ ਚੀਜ਼ਾਂ, ਗੁਰੂ ਤੇ ਸਿੱਖ ਦਾ ਮਤਲਬ ਅਰਥਾਂ ਨਾਲ ਸੰਬੰਧ ਨਹੀਂ ਰੱਖਦਾ। ਸਿੱਖ ਦਾ ਮਤਲਬ ਤੇ ਗੁਰੂ ਦਾ ਸੰਬੰਧ ਤਾਂ ਜੁੜਦਾ ਵੀ ਜੋ ਕੁਝ ਉਹਦੇ ਗੁਰੂ ਨੇ ਕਿਹਾ, ਬਸ ਉਹਦੀ ਜ਼ਿੰਦਗੀ ਦੇ ਵਿੱਚ, ਉਹਦੇ ਹੁਕਮ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੇ ਵਰਗੇ ਹੋਣ ਵਾਸਤੇ ਜੇ ਰਾਤ ਨੂੰ ਰਾਤ ਤੇ ਦਿਨ ਨੂੰ ਦਿਨ ਕਿਹਾ ਗਿਆ, ਤੇ ਉਸ ਹਾਲਤ ਦੇ ਵਿੱਚ ਸਿੱਖ ਤੇ ਗੁਰੂ ਦਾ ਆਪਸੀ ਸੰਯੋਗ ਬਣਦਾ, ਜਿਹਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਲਫ਼ਜ਼ਾਂ ਦੇ ਵਿੱਚ ਕਹਿੰਦੇ। ਆਓ ਪਿਆਰ ਨਾਲ ਹਾਜ਼ਰੀ ਲਵਾਈਏ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਹੁਕਮ ਨੂੰ ਮੰਨਣਾ ਤੇ ਸਿਆਣਪ ਦੀ ਵਰਤੋਂ ਨਹੀਂ ਕਰਨੀ, ਉਹਦੇ ਵਿੱਚ ਚਲਾਕੀ ਨਹੀਂ ਵਰਤਣੀ, ਤਰਤੀਬਾਂ ਨਹੀਂ ਵਰਤਣੀਆਂ, ਨਹੀਂ ਤਾਂ ਮੰਨਿਆ ਹੋਇਆ ਹੁਕਮ ਵੀ ਵਿੱਚ ਰਹਿ ਜਾਏਗਾ। ਇਹ ਮਾਰਗ ਖੰਡੇ ਧਾਰ ਕਿਉਂ ਹੈ? ਆਦਮੀ ਹੁਕਮ ਵੀ ਉਹੀ ਮੰਨਦਾ ਜਿਹੜਾ ਉਹਨੂੰ ਮਾਫਕ ਆਉਂਦਾ ਹੈ, ਇਸ ਕਰਕੇ ਉਹ ਪ੍ਰਵਾਨ ਵੀ ਨਹੀਂ ਹੁੰਦਾ। ਕਈ ਵਾਰੀ ਸੇਵਾ ਕੀਤੀ ਵੀ ਪ੍ਰਵਾਨ ਤਾਂ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਹੁਕਮ ਮੰਨਣ ਲੱਗਿਆਂ ਵੀ ਅਸੀਂ ਤਰੀਕਾ ਵਰਤ ਲੈਂਦੇ ਹਾਂ, ਆਪਣੀ ਹਉਮੈ ਨੂੰ ਆਪਣੇ ਤਰੀਕੇ ਨੂੰ ਪ੍ਰਗਟ ਕਰ ਦਿੰਦੇ ਹਾਂ। ਆਹ ਇੱਕ ਘਟਨਾ ਵਰਤੀ ਅਨੰਦਪੁਰ ਸਾਹਿਬ ਦੇ ਵਿੱਚ। ਹੁਕਮ ਕਿਵੇਂ ਮੰਨਦਾ ਸਿੱਖ, ਪ੍ਰਵਾਨ ਕਿਵੇਂ ਹੁੰਦਾ ਹੈ? ਆਪਣੀ ਮਰਜ਼ੀ ਦੇ ਨਾਲ ਅਸੀਂ ਆਪਣੇ ਆਪਣੇ ਹੁਕਮ ਮੰਨਦੇ ਹਾਂ ਜਿਹੜੇ ਸਾਨੂੰ ਮਾਫਕ ਆਉਂਦੇ, ਪਰ ਇਸ ਤਰ੍ਹਾਂ ਤੇ ਹੁੰਦਾ ਹੀ ਨਹੀਂ। ਗੁਰੂ ਤੇ ਸਗੋਂ ਉਹ ਕੰਮ ਸਿੱਖ ਨੂੰ ਕਹਿੰਦਾ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹਦੇ ਅੰਦਰ ਨੂੰ ਮਾਰਨਾ ਹੈ, ਉਹਦੀ ਹਉਮੈ ਨੂੰ ਖਤਮ ਕਰਨਾ, ਭਾਵੇਂ ਉਹਦੇ ਅਰਥ ਕੋਈ ਵੀ ਨਾ ਨਿਕਲਣ, ਇੱਥੇ ਬੈਠ ਜਾ, ਇੱਥੇ ਉੱਠ, ਕੋਈ ਅਰਥ ਨਹੀਂ ਨਿਕਲਦੇ। ਤੁਸੀਂ ਇਤਿਹਾਸਕ ਸਾਖੀਆਂ ਪੜ੍ਹ ਕੇ ਵੇਖੋ, ਅੱਧੀ ਰਾਤ ਨੂੰ ਕਹੇ, ਗੁਰੂ ਨਾਨਕ ਦੇਵ ਜੀ ਕਹਿੰਦੇ ਕੰਧ ਬਣਾ ਕੇ ਆਓ, ਅੱਧੀ ਰਾਤ ਮੀਂਹ ਪੈਂਦਾ। ਜੇ ਬੁੱਧੀ ਦੇ ਤਲ ਤੇ ਸੋਚੋ ਤੇ ਕੋਈ ਅਰਥ ਨਹੀਂ, ਵੀ ਕੰਧ ਬਣਾਉਣੀ ਹੈ ਤਾਂ ਦਿਨੇ ਬਣ ਜਾਏਗੀ, ਜੇ ਥੜੇ ਬਣਾਉਣੇ ਨੇ ਤਾਂ ਥੜੇ ਬਣਾਏ ਨੂੰ ਕਿਹਾ ਵੀ ਨਹੀਂ ਠੀਕ ਬਣਿਆ, ਫਿਰ ਢਾਓ, ਫਿਰ ਬਣਾਓ, ਫਿਰ ਢਾਓ। ਉੱਥੇ ਕੰਮ ਦਾ ਮਤਲਬ ਨਹੀਂ, ਉੱਥੇ ਇਉਂ ਕਹਿ ਲਓ ਵੀ ਬੰਦੇ ਦੇ ਅੰਦਰਲੀ ਉਸ ਅੜੀ ਨੂੰ ਖਤਮ ਕਰਨਾ ਹੁੰਦਾ ਜਿੱਥੇ ਉਹ ਕਹਿੰਦਾ ਵੀ ਮੈਂ ਆਪਣੇ ਆਧਾਰ ਤੇ ਜ਼ਿੰਦਗੀ ਜਿਉਣੀ। ਗੁਰੂ ਕਲਗੀਧਰ ਪਾਤਸ਼ਾਹ, ਇੱਕ ਦਿਨ ਇੱਕ ਸਿੱਖ ਆਉਂਦਾ ਉਹਨਾਂ ਕੋਲ ਰੋਜ਼ ਦਰਬਾਰ ਦੇ ਵਿੱਚ, ਗਰੀਬ ਸਿੱਖ ਹੈ, ਅਨੰਦਪੁਰ ਸਾਹਿਬ ਵਿੱਚ ਇੱਕ ਕੱਚਾ ਜਿਹਾ ਘਰ ਕੋਠਾ ਬਣਾ ਕੇ ਰਹਿੰਦਾ, ਕੱਪੜੇ ਪੁਰਾਣੇ ਹੁੰਦੇ ਨੇ, ਤੇ ਸਤਿਗੁਰੂ ਉਹਨੂੰ ਵੇਖ ਕੇ, ਉਹਦੇ ਜੀਵਨ ਵੱਲ ਵੇਖ ਕੇ ਤਰਸ ਵਿੱਚ ਆਉਂਦੇ ਨੇ। ਇਹ ਵੀ ਵੇਖਿਆ ਵੀ ਇਸ ਸਿੱਖ ਦੇ ਘਰ ਵਿੱਚ ਹੋਰ ਕੋਈ ਨਹੀਂ, ਵਿਆਹਿਆ ਵਰਿਆ ਵੀ ਨਹੀਂ, ਸ਼ਾਮ ਨੂੰ ਰੋਟੀ ਵੀ ਆਪ ਪਕਾਉਂਦਾ, ਦਿਹਾੜੀ ਕਰਕੇ ਕਮਾ ਕੇ ਵੀ ਆਪ ਲਿਆਉਂਦਾ, ਤੇ ਸ਼ਾਮ ਨੂੰ ਤਵਾ ਵੀ ਆਪ ਚੁੱਕ ਕੇ ਤੁਰਦਾ। ਤੇ ਆਪ ਜੀ ਨੇ ਬਾਣੀ ਵਿੱਚ ਪੜ੍ਹਿਆ ਵੀ ਜੇ ਸਿੱਖ ਗੁਰੂ ਦੇ ਸਨਮੁਖ ਹੋ ਜਾਏ ਤੇ ਗੁਰੂ ਉਹਦਾ ਪਿਤਾ ਵੀ ਹੈ ਤੇ ਗੁਰੂ ਉਹਦੀ ਮਾਂ ਵੀ ਹੈ, ਉਹਦੇ ਹਰ ਇੱਕ ਦੁੱਖ ਸੁੱਖ ਨੂੰ ਜਾਣਦਾ ਵੀ ਹੈ, ਉਹਦੇ ਨਾਲ ਵੀ ਰਹਿੰਦਾ ਹੈ ਅਣਦਿਸ ਦੇ ਰੂਪ ਦੇ ਵਿੱਚ, ਉਹਦੇ ਸਵਾਸ ਚੱਲਦੇ ਹੋਏ ਵਹਿੰਦਾ, ਉਹਦੀ ਹਰ ਇੱਕ ਲੋੜ ਨੂੰ ਵੀ ਜਾਣਦਾ, ਤਰੀਕੇ ਨਾਲ ਪੂਰੀ ਵੀ ਕਰਦਾ, ਪਰ ਆਪਣਾ ਆਪ ਨਹੀਂ ਵਿਖਾਉਂਦਾ। ਪਰ ਇਹ ਉਸ ਸਿੱਖ ਦੀ ਘਟਨਾ ਜਿਹੜਾ ਪੂਰੇ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਾ। ਸਤਿਗੁਰੂ ਸਿੱਖ ਨੂੰ ਵਹਿੰਦੇ ਨੇ, ਤਰਸ ਆ ਗਿਆ, ਤੇ ਇੱਕ ਘਟਨਾ ਵਰਤਾਈ, ਇੱਕ ਕਲਾ ਵਰਤਾਈ। ਇੱਕ ਦਿਨ ਦੁਪਹਿਰ ਵੇਲੇ ਹਜ਼ੂਰ ਨੇ, ਆਮ ਤੌਰ ਤੇ ਸਤਿਗੁਰੂ ਰੰਗਦਾਰ ਕੱਪੜੇ ਪਾਉਂਦੇ ਸੀ, ਜਾਂ ਕੇਸਰੀ ਜਾਂ ਪੀਲੇ, ਪਰ ਅੱਜ ਉਹਨਾਂ ਨੇ ਮਾਤਾ ਜੀ ਨੂੰ ਕਹਿ ਕੇ ਸਵੇਰ ਵੇਲੇ ਵਸਤਰ ਪਾਏ ਸਫੇਦ ਰੰਗ ਦੇ, ਚਿੱਟੇ ਬਿਲਕੁਲ, ਬਹੁਤ ਸੋਹਣੇ ਵਸਤਰ ਪਾਏ, ਚਿੱਟਾ ਚੋਲਾ ਪਾਇਆ। ਜਦੋਂ ਦੁਪਹਿਰ ਹੋਈ ਤੇ ਨਾਲ 20-25 ਸਿੱਖ ਨੇ, ਉਹਨਾਂ ਨੂੰ ਕਹਿੰਦੇ ਚਲੋ ਭਾਈ ਅਨੰਦਪੁਰ ਸਾਹਿਬ ਵਿੱਚ ਥੋੜੀ ਜਿਹੀ ਗਸ਼ਤ ਕਰਕੇ ਆਈਏ, ਥੋੜੇ ਜਿਹਾ ਤੁਰ ਫਿਰ ਕੇ ਆਈਏ, ਵੇਖ ਕੇ ਆਈਏ ਅਨੰਦਪੁਰ ਸਾਹਿਬ ਦੀਆਂ ਗਲੀਆਂ ਕਿਵੇਂ ਦੀਆਂ ਨੇ, ਘਰ ਕਿਵੇਂ ਦੇ ਨੇ, ਲੋਕ ਕਿਵੇਂ ਰਹਿੰਦੇ ਨੇ। ਨਾਲ ਸਿੱਖ ਵੀ ਇਕੱਠੇ ਹੋ ਕੇ ਤੁਰੇ, ਸਤਿਗੁਰੂ ਅੱਗੇ ਜਾ ਰਹੇ ਨੇ, ਤੁਰਦੇ ਤੁਰਦੇ ਨਾਲ ਸਾਰੇ ਸਿੱਖ ਬੜੇ ਉੱਚੀ ਪਿਆਰ ਵਾਲੇ ਸਨ, ਤੁਰਦੇ ਤੁਰਦੇ ਹਜ਼ੂਰ ਉਸ ਸਿੱਖ ਦੇ ਘਰ ਵੱਲ ਤੁਰੇ, ਉਸ ਗਲੀ ਵੱਲ ਤੁਰ ਪਏ ਜਿੱਥੇ ਉਹ ਗਰੀਬ ਸਿੱਖ ਰਹਿੰਦਾ ਸੀ। ਕੁਦਰਤੀ ਤੌਰ ਤੇ ਜਦੋਂ ਜਾ ਰਹੇ ਸਨ, ਉਹ ਸਿੱਖ ਆਪਣੇ ਘਰ ਦੀ ਇੱਕ ਕੰਧ ਨੂੰ ਲਿੰਬ ਰਿਹਾ ਸੀ ਗਾਰੇ ਦੇ ਨਾਲ, ਕੱਚੀ ਕੰਧ ਸੀ ਤੇ ਗਾਰਾ ਉਹਨੇ ਰੱਖਿਆ ਸੀ, ਉਹਦੇ ਨਾਲ ਪਲਸਤਰ ਕਰ ਰਿਹਾ ਸੀ, ਲਿੰਬ ਰਿਹਾ ਸੀ, ਹੱਥਾਂ ਦੇ ਨਾਲ ਗਾਰਾ ਮਾਰਦਾ ਸੀ, ਉੱਤੇ ਹੱਥ ਫੇਰ ਦਿੰਦਾ ਸੀ ਬਾਰਿਸ਼ ਤੋਂ ਬਚਾਉਣ ਵਾਸਤੇ ਕੰਧਾਂ ਨੂੰ। ਉਹ ਕੰਮ ਕਰ ਰਿਹਾ ਸੀ ਕੰਧ ਵੱਲ ਮੂੰਹ ਕਰਕੇ, ਤੇ ਹਜ਼ੂਰ ਇਧਰੋਂ ਜਾ ਰਹੇ ਨੇ, ਉਹਨੇ ਪਿੱਛੋਂ ਵੇਖਿਆ ਨਹੀਂ। ਜਦੋਂ ਕੋਲੋਂ ਲੰਘਣ ਲੱਗੇ, ਉਹਨੇ ਕੰਧ ਨੂੰ ਗਾਰਾ ਮਾਰਿਆ ਤੇ ਛਿੱਟਾਂ ਜਿਹੜੀਆਂ ਨੇ ਵੱਜ ਕੇ ਸਤਿਗੁਰਾਂ ਦੇ ਜਾਮੇ ਤੇ ਚੋਲੇ ਤੇ ਪੈ ਗਈਆਂ, ਚਿੱਟੇ ਰੰਗ ਦਾ ਵਸਤਰ ਸੀ। ਸਾਰਾ ਭਰਿਆ ਗਿਆ। ਸਿੱਖ ਵੀ ਖਲੋ ਗਏ, ਸਤਿਗੁਰੂ ਵੀ ਖਲੋ ਗਏ। ਉਸ ਸਿੱਖ ਨੇ ਜਦੋਂ ਪਰਤ ਕੇ ਵੇਖਿਆ ਤੇ ਘਬਰਾ ਗਿਆ, ਹੱਥ ਜੁੜ ਗਏ, ਬੜੀ ਬੇਅਦਬੀ ਹੋਈ ਹੈ, ਬੜੀ ਗਲਤੀ ਹੋਈ ਹੈ। ਸਤਿਗੁਰੂ ਨੇ ਕ੍ਰੋਧ ਨਾਲ ਬਾਂਹ ਫੜ ਕੇ ਖਿੱਚਿਆ, ਕਹਿਣ ਲੱਗੇ ਤੈਨੂੰ ਅਕਲ ਨਹੀਂ, ਤੈਨੂੰ ਪਤਾ ਨਹੀਂ ਅਸੀਂ ਇੱਥੋਂ ਲੰਘ ਰਹੇ। ਇਹ ਕਲਾ ਸੀ ਸਤਿਗੁਰਾਂ ਦੀ, ਤੈਨੂੰ ਸਮਝ ਨਹੀਂ ਆਈ ਆ, ਵੇਖ ਸਾਰੇ ਕੱਪੜੇ ਖਰਾਬ ਕਰ ਦਿੱਤੇ। ਥੋੜਾ ਜਿਹਾ ਗੁੱਸੇ ਵਿੱਚ ਤੇਵਰ ਬਦਲ ਕੇ ਕਿਹਾ ਤੇ ਪਿੱਛੇ ਸਿੱਖ ਖੜੇ ਸਨ 20-25, ਕਹਿਣ ਲੱਗੇ ਇਹਨੂੰ ਇਸ ਗੱਲ ਦੀ ਸਜ਼ਾ ਦਿਓ, ਇਹਨੂੰ ਸਬਕ ਸਿਖਾਓ, ਇਹਨੂੰ ਇੱਕ ਪੂਰੀ ਤਰ੍ਹਾਂ ਇਹਦੇ ਮੂੰਹ ਤੇ ਚਪੇੜ ਮਾਰੋ ਖਿੱਚ ਕੇ। ਹੁਣ 20-25 ਸਿੱਖ ਸਨ, ਇੱਕ ਆਇਆ ਉਹਨੇ ਇੱਕ ਚਪੇੜ ਮਾਰੀ, ਦੂਸਰਾ ਆਇਆ ਉਹਨੇ ਇੱਕ, ਤੀਸਰਾ, ਚੌਥਾ, ਪੰਜਵਾਂ, ਸਾਰੇ ਸਨ। ਸਾਰਿਆਂ ਨੇ ਜਦੋਂ ਇੱਕ ਇੱਕ ਮਾਰੀ ਤੇ ਵਿਚਾਰਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਉਹਨੂੰ ਸਾਰਿਆਂ ਨੇ ਚਪੇੜਾਂ ਮਾਰੀਆਂ ਤੇ ਹਜ਼ੂਰ ਨੇੜੇ ਆਏ, ਉਹਨਾਂ ਬਾਂਹ ਫੜ ਕੇ ਚੁੱਕਿਆ, ਕਹਿੰਦੇ ਜਲ ਪਾਣੀ ਛਕਾਓ ਇਹਨੂੰ। ਕਹਿਣ ਲੱਗੇ ਮੈਂ ਤੁਹਾਨੂੰ ਇੱਕ ਕਿਹਾ ਸੀ, ਤੁਸੀਂ 25 ਦੀਆਂ 25 ਮਾਰ ਦਿੱਤੀਆਂ। ਮੈਂ ਤਾਂ ਇੱਕ ਦਾ ਹੁਕਮ ਕੀਤਾ ਸੀ, ਕਿਉਂਕਿ ਗੁਰੂ ਜਦੋਂ ਵੀ ਕੋਈ ਕਲਾ ਵਰਤਾਉਂਦੇ ਨੇ ਉਹਦੀ ਸਮਝ ਨਹੀਂ ਆਉਂਦੀ ਕਿਸੇ ਨੂੰ, ਪਤਾ ਨਹੀਂ ਲੱਗਦਾ ਵੀ ਕੀ ਢੰਗ। ਕਹਿੰਦੇ ਮੈਂ ਤਾਂ ਇੱਕ ਕਿਹਾ ਸੀ, ਤੁਸੀਂ ਸਾਰਿਆਂ ਨੇ ਇੱਕ ਇੱਕ ਚਪੇੜ ਮਾਰ ਦਿੱਤੀ। ਤੇ ਸਿੱਖ ਇਕੱਠੇ ਹੋ ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹੈ ਸਾਨੂੰ ਸਾਰਿਆਂ ਨੂੰ, ਤੇ ਅਸੀਂ ਤੁਹਾਡਾ ਹੁਕਮ ਮੰਨਣ ਤੋਂ ਪਿੱਛੇ ਰਹਿ ਸਕਦੇ। ਹੁਕਮ ਕੀਤਾ ਸੀ ਇੱਕ ਦਾ, ਪਰ ਸਿੱਖ ਤੇ ਸਾਰੇ ਖੜੇ ਆ ਨਾ, ਸਾਰਿਆਂ ਨੂੰ ਹੁਕਮ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਹੁਕਮ ਤੁਹਾਨੂੰ ਚੰਗਾ ਲੱਗਦਾ ਉਹ ਵੀ ਮੰਨ ਦਿਓ, ਕਿ ਜਿਹੜਾ ਮੈਨੂੰ ਚੰਗਾ ਲੱਗਦਾ ਉਹ ਵੀ ਮੰਨੋਗੇ। ਕਹਿੰਦੇ ਸਮਝੇ ਨਹੀਂ, ਕਹਿੰਦੇ ਇਹ ਹੁਕਮ ਤੇ ਸੌਖਾ ਸੀ ਨਾ ਦੂਜੇ ਨੂੰ ਮਾਰਨਾ, ਜੇ ਤੁਸੀਂ ਵਾਕਈ ਮੇਰਾ ਹੁਕਮ ਮੰਨਦੇ ਹੋ ਤੇ ਸਿੱਖ ਹਰ ਰੋਜ਼ ਤਵਾ ਲੈ ਕੇ ਆਪ ਰੋਟੀਆਂ ਪਕਾਉਂਦਾ ਹੈ, ਇਹ ਗ੍ਰਿਸਤੀ ਨਹੀਂ, ਇਹਦੀ ਸ਼ਾਦੀ ਨਹੀਂ ਹੋਈ। ਜੇ ਤੁਸੀਂ ਹੁਕਮ ਮੰਨਦੇ ਹੋ ਚਪੇੜ ਮਾਰਨ ਵਾਲਾ ਤੇ ਉਹ ਆਪਣੇ ਘਰੋਂ ਬੱਚੀ ਲਿਆ ਕੇ ਦਿਓ, ਇਹਦਾ ਆਨੰਦ ਕਾਰਜ ਕਰਨਾ। ਪਿੱਛੇ ਇਹ ਸੀ ਕਾਰਨ ਜਦੋਂ ਹਜ਼ੂਰ ਨੇ ਬਚਨ ਕਹਿ, ਹੁਣ ਇਹ ਹੁਕਮ ਕੌਣ ਮੰਨੇ? ਕਿਉਂਕਿ ਮੈਂ ਬੇਨਤੀ ਕਰ ਰਿਹਾ ਸੀ, ਹੁਕਮ ਆਪਣੀ ਮਰਜ਼ੀ ਦੇ ਹੁੰਦੇ ਨੇ, ਜੋ ਸਾਨੂੰ ਚੰਗਾ ਲੱਗਦਾ ਅਸੀਂ ਆਹ ਜੀ ਇੰਨਾ ਕੁ ਕਰਨਾ ਬਸ, ਬਾਕੀ ਦਾ ਨਹੀਂ ਅਸੀਂ ਕਰਨਾ, ਹੋਰ ਸਿੱਖ ਕਰ ਲੈਣਗੇ। ਇਸੇ ਕਰਕੇ ਇਸ ਮਾਰਗ ਤੇ 100% ਤੋਂ ਘੱਟ ਨਹੀਂ ਚੱਲਦਾ, ਧਿਆਨ ਦੇਣਾ। ਠੀਕ ਹੈ ਕੰਮ ਚੱਲਦਾ, ਕੰਮ ਚਾਲੂ ਰਹਿੰਦਾ, 100% ਤੋਂ ਉੱਤੇ ਜਾ ਕੇ ਗੱਲ ਵਾਪਰਦੀ ਹੈ। ਜੇ 1 ਪੁਆਇੰਟ ਵੀ ਘੱਟ ਰਹਿ ਗਿਆ, ਧਿਆਨ ਦੇਣਾ, ਆਕਾਸ਼ ਵਿੱਚ ਬੱਦਲ ਉੱਡਦਾ ਸੀ, ਪਾਣੀ ਉੱਡਦਾ ਸੀ ਤੇ ਜ਼ਮੀਨ ਤੇ ਖੜੇ ਹੋਏ ਪਾਣੀ ਨੇ ਕਿਹਾ ਵੀ ਤੂੰ ਵੀ ਪਾਣੀ ਹੈ ਤੇ ਮੈਂ ਵੀ ਪਾਣੀ ਹਾਂ, ਤੂੰ ਆਕਾਸ਼ ਵਿੱਚ ਤੇ ਮੈਂ ਜ਼ਮੀਨ ਤੇ, ਉਹਨੇ ਕਿਹਾ ਵੀ ਤੈਨੂੰ ਵੀ ਉਡਾ ਦਿੰਦੇ ਹਾਂ, ਤੂੰ ਉੱਡਣਾ ਚਾਹੁੰਦਾ ਤੇ ਆਕਾਸ਼ ਵਿੱਚ ਗੱਲ ਕਰ, ਪਰ ਉਹਦਾ ਮੁੱਲ ਤਾਰਨਾ ਪਏਗਾ ਤੈਨੂੰ। ਕਹਿੰਦੇ ਮੁੱਲ ਕੀ ਹੈ? ਕਹਿੰਦੇ ਤੈਨੂੰ ਅੱਗ ਤੇ ਆਪਣੇ ਆਪ ਨੂੰ ਸੇਕ ਲਵਾਉਣਾ ਪਏਗਾ। ਜਦੋਂ ਅੱਗ ਤੇ ਪਾਣੀ ਰੱਖੋ, ਜਦੋਂ 99 ਡਿਗਰੀ ਤੇ ਜਾਂਦਾ ਫਿਰ ਵੀ ਨਹੀਂ ਉੱਡਦਾ ਆਕਾਸ਼ ਵਿੱਚ, ਭਾਫ਼ ਨਹੀਂ ਬਣਦੀ ਉਹਦੀ, ਪਰ ਜਦੋਂ ਪੂਰੇ 100 ਡਿਗਰੀ ਨੂੰ ਪਾਰ ਕਰਦਾ ਨਾ, ਉਦੋਂ ਇੱਕਦਮ ਉੱਡਣ ਲੱਗ ਪੈਂਦਾ, ਪਾਰ ਨਿਕਲ ਆਕਾਸ਼ ਵਿੱਚ ਯਾਤਰਾ ਕਰਦਾ। ਜੇ ਥੋੜਾ ਜਿਹਾ ਵੀ ਘੱਟ ਰਹਿ ਗਿਆ ਸੇਕ, ਉੱਡੇਗਾ ਨਹੀਂ, ਉੱਬਲਦਾ ਰਹੇਗਾ, ਗਰਮ ਰਹੇਗਾ। ਪਰ ਜੇ ਉਹਨੇ ਆਕਾਸ਼ ਵਿੱਚ ਉਡਾਣ ਭਰਨੀ ਹੈ ਤੇ ਉਡਾਣ ਭਰਨ ਵਾਸਤੇ ਉਹਨੂੰ 100 ਡਿਗਰੀ ਤੋਂ ਉੱਤੇ ਉੱਬਲਣਾ ਪਏਗਾ। ਜਦੋਂ 100 ਤੋਂ ਉੱਤੇ ਜਾਏਗਾ ਤੇ ਪਾਣੀ ਸੁੱਕਣਾ ਸ਼ੁਰੂ ਹੋ ਜਾਏਗਾ ਤੇ ਆਕਾਸ਼ ਵਿੱਚ ਉੱਡਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਜੀਵਨ ਜਿਹੜੇ ਉਡਾਣ ਵਿੱਚ ਲਿਆਉਣਾ ਹੈ, ਜੇ ਉਸ ਥਾਂ ਨੂੰ ਲੱਭਣਾ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ, ਤਾਂ ਹੀ ਤੇ ਅਸੀਂ ਸਾਰੇ ਅੰਦਰੋਂ ਸੁੱਕੇ ਪਏ ਹਾਂ, ਕਿਉਂਕਿ ਉਸ 100 ਡਿਗਰੀ ਤੱਕ ਅਸੀਂ ਜਾਣਾ ਨਹੀਂ ਤੇ ਪ੍ਰਾਪਤੀ ਅਸੀਂ ਚਾਹੁੰਦੇ ਹਾਂ ਉੱਡਣ ਵਾਲੀ। ਇਸ ਤਰ੍ਹਾਂ ਉੱਡਿਆ ਨਹੀਂ ਜਾਏਗਾ। ਉੱਡਣ ਦਾ ਸੰਬੰਧ 100 ਡਿਗਰੀ ਹੁਕਮ ਮੰਨਣ ਨਾਲ ਹੈ। ਇਸ ਕਰਕੇ ਇੱਥੇ ਭਾਈ ਗੁਰਦਾਸ ਜੀ ਸਾਰੀ ਦੀ ਸਾਰੀ 17ਵੀਂ ਵਾਰ ਦੇ ਵਿੱਚ ਸਾਡੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਬਚਨ ਕਰ ਰਹੇ ਨੇ। 2 ਪੌੜੀਆਂ ਨੇ, ਮੈਂ ਇੱਕ ਇੱਕ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂਗਾ, ਔਰ ਬਹੁਤ ਮਹਿੰਗੀਆਂ ਇਹਦੇ ਅੰਦਰ ਉਦਾਹਰਨਾਂ ਨੇ, ਜਿਹਦੇ ਵਿੱਚ ਵਾਰ ਵਾਰ ਇੱਕੋ ਖਿਆਲ ਤੇ ਜ਼ੋਰ ਦਿੱਤਾ ਜਾਏਗਾ ਕਿ ਗੁਰੂ ਭਾਵੇਂ ਕਿੰਨਾ ਯਤਨ ਕਰੇ, ਜੇ ਸਿੱਖ ਤਿਆਰ ਨਹੀਂ ਤੇ ਉਹਦੀ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆ ਸਕੇ, ਫਰਕ ਨਹੀਂ ਪਏਗਾ। ਉਦਾਹਰਨ ਦਿੱਤੀ, ਕਹਿੰਦੇ ਨਿਰਮਲ ਨੀਰ ਸੁਹਾਵਣਾ ਸੁਪਰ ਸਰਵਰ ਕਵਲ ਫੁਲੰਦੇ, ਭਾਈ ਗੁਰਦਾਸ ਜੀ ਕਿਉਂਕਿ ਗੁਰਮਤਿ ਦੀ ਕੁੰਜੀ ਨੇ ਤੇ ਜਿੰਨੀਆਂ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਇੱਕ ਚੀਜ਼ ਨੂੰ ਸਿੱਧ ਕਰਨ ਵਾਸਤੇ ਸੈਂਕੜੇ ਤਰ੍ਹਾਂ ਦੀਆਂ ਉਦਾਹਰਨਾਂ। ਕਹਿੰਦੇ ਜਿਵੇਂ ਇੱਕ ਤਲਾਬ ਪਾਣੀ ਦੇ ਵਿੱਚ ਬਹੁਤ ਸੋਹਣਾ ਤਲਾਬ ਹੈ ਤੇ ਉਸ ਤਲਾਬ ਦੇ ਵਿੱਚ ਕਮਲ ਦੇ ਫੁੱਲ ਖਿੜੇ ਨੇ, ਬਹੁਤ ਸੋਹਣਾ ਜਲ ਹੈ ਪਰ ਉਹਦੀਆਂ ਤਲਾਬ ਦੀਆਂ ਜੜ੍ਹਾਂ ਦੇ ਵਿੱਚ ਚਿੱਕੜ ਹੈ ਜਿਹਦੇ ਵਿੱਚੋਂ ਬਦਬੂ ਆਉਂਦੀ ਹੈ। ਜਿਹੜਾ ਫੁੱਲ ਖਿੜਿਆ ਕਮਲ ਦੇ ਫੁੱਲ ਵਿੱਚੋਂ ਸੁਗੰਧੀ ਆ ਰਹੀ ਹੈ। ਦੋ ਚੀਜ਼ਾਂ ਇੱਕੋ ਥਾਂ ਤੇ ਇਕੱਠੀਆਂ ਨੇ, ਇੱਕ ਪਾਸੇ ਦੁਰਗੰਧੀ ਹੈ ਇੱਕ ਪਾਸੇ ਸੁਗੰਧੀ। ਕਹਿੰਦੇ ਨਿਰਮਲ ਨੀਰ ਸੁਹਾਵਣਾ, ਇੱਕ ਤਲਾਬ ਦਾ ਪਾਣੀ ਬਹੁਤ ਸੋਹਣਾ ਹੈ ਸੋ ਪਰ ਭਰਿਆ ਹੋਇਆ ਹੈ, ਸਰਵਰ ਕਵਲ ਫੁਲੰਦੇ, ਕਮਲ ਦੇ ਫੁੱਲ ਖਿੜੇ ਹੋਏ ਨੇ ਉਹਦੇ ਵਿੱਚ। ਰੂਪ ਅਨੂਪ ਸਰੂਪ ਅਤ, ਜਿਨ੍ਹਾਂ ਦਾ ਰੂਪ ਬੜਾ ਹੀ ਸੋਹਣਾ ਹੈ ਕਮਲ ਦੇ ਫੁੱਲਾਂ ਦਾ, ਅਨੂਪ ਬੜੇ ਅਜੀਬ ਲੱਗਦੇ ਨੇ ਖਿੜੇ ਹੋਏ ਫੁੱਲ, ਗੰਧ ਸੁਗੰਧ ਹੋਏ ਮਹਿਕੰਦੇ, ਉਹਨਾਂ ਦੇ ਵਿੱਚੋਂ ਬੜੀ ਸੋਹਣੀ ਸੁਗੰਧੀ ਆ ਰਹੀ ਹੈ ਫੁੱਲਾਂ ਦੇ ਵਿੱਚੋਂ। ਕਮਲ ਦਾ ਫੁੱਲ ਸੁਗੰਧੀ ਦੇ ਰਿਹਾ, ਛੱਪੜ ਦੇ ਵਿੱਚ ਉੱਗਿਆ ਹੈ। ਕਹਿੰਦੇ ਭਵਰਾਂ ਵਾਸਾ ਵੰਜ ਬਣ, ਜਿਹੜੇ ਭਵਰੇ ਹੁੰਦੇ ਨਾ ਉਹਨਾਂ ਦਾ ਨਿਵਾਸ ਕਹਿੰਦੇ ਬੜੀ ਦੂਰ ਹੈ ਉਸ ਕਮਲ ਦੇ ਫੁੱਲ ਤੋਂ, ਕੂਹਾਂ ਦੀ ਦੂਰੀ ਤੇ ਕਿਤੇ ਰਹਿੰਦੇ ਨੇ ਉਹ ਭਵਰ ਜਿਹੜੇ ਉੱਡਦੇ ਨੇ ਭੰਬਟ, ਬੜੀ ਦੂਰ ਰਹਿੰਦੇ ਨੇ। ਖੋਜਾਂ ਏਕੋ ਖੋਜ ਲਹਿੰਦੇ, ਪਰ ਉਹ ਲੱਭਦੇ ਨੇ ਵੀ ਕਮਲ ਕਿੱਥੇ ਖਿੜਿਆ ਹੋਇਆ ਹੈ, ਜਾ ਕੇ ਉਹਦੀ ਸੁਗੰਧੀ ਲੈ ਕੇ ਆਈਏ, ਬੜੀ ਦੂਰ ਰਹਿੰਦੇ ਨੇ। ਲੋਭ ਲੁਭਤ ਮਕਰੰਦ ਰਸ, ਦੂਰ ਦਿਸੰਤਰ ਆਏ ਮਿਲੰਦੇ, ਉਹਨਾਂ ਭਵਰਿਆਂ ਦੇ ਵਿੱਚ ਖਿੱਚ ਹੈ ਕਿ ਅਸੀਂ ਉਹਨਾਂ ਕਮਲ ਦੇ ਫੁੱਲਾਂ ਦੇ ਕੋਲ ਜਾਣਾ ਹੈ ਤੇ ਉਹਨਾਂ ਦੇ ਉੱਤੇ ਬੈਠ ਕੇ ਸੁਗੰਧੀ ਲੈ ਕੇ ਆਉਣੀ ਹੈ। ਇਸ ਕਰਕੇ ਲੱਭਦੇ ਲੱਭਦੇ ਬੜੀ ਦੂਰੋਂ ਇਸ ਲੋਭ ਦੇ ਵਿੱਚ ਉਸ ਕਮਲ ਦੇ ਫੁੱਲ ਵੱਲ ਉਡਾਣ ਭਰਦੇ ਨੇ, ਆ ਕੇ ਉਹਦੇ ਉੱਤੋਂ ਸੁਗੰਧੀ ਲੈਂਦੇ ਨੇ। ਇਹ ਅੱਧੀ ਪੌੜੀ ਵਿੱਚ ਇੱਕ ਉਦਾਹਰਨ ਹੈ ਵੀ ਜਿੱਥੇ ਕਮਲ ਦਾ ਫੁੱਲ ਖਿੜਿਆ ਭਵਰੇ ਬੜੀ ਦੂਰ ਨੇ, ਪਰ ਜੇ ਉਹਨਾਂ ਦੇ ਮਨ ਦੇ ਵਿੱਚ ਲੋਭ ਹੈ ਵੀ ਆਪਾਂ ਸੁਗੰਧੀ ਲੈ ਕੇ ਆਈਏ ਤੇ ਉਹ ਇੰਨੀ ਦੂਰੋਂ ਆ ਕੇ ਵੀ ਉਸ ਸੁਗੰਧੀ ਨੂੰ ਪ੍ਰਾਪਤ ਕਰ ਲੈਂਦੇ। ਪਰ ਦੂਜੇ ਪਾਸੇ ਕਹਿੰਦੇ ਡੱਡੂ ਚਿੱਕੜ ਵਾਸ ਹੈ, ਡੱਡੂ ਬਿਲਕੁਲ ਉਸ ਕਮਲ ਦੇ ਫੁੱਲ ਦੀ ਜੜ੍ਹ ਵਿੱਚ ਰਹਿੰਦਾ, ਉਹ ਦੂਰ ਰਹਿੰਦੇ, ਡੱਡੂ ਬਿਲਕੁਲ ਨੇੜੇ ਪਰ ਉਹ ਜੜ੍ਹ ਦੇ ਦੁਆਲੇ ਘੁੰਮੀ ਜਾਂਦਾ ਹੈ, ਚਿੱਕੜ ਦੇ ਦੁਆਲੇ ਘੁੰਮੀ ਜਾਂਦਾ, ਜਾਲਾ ਖਾਈ ਜਾਂਦਾ ਹੈ। ਉਹਦੇ ਕੋਲ ਉਹ ਨਾਸਕਾ ਨਹੀਂ ਜਿਹਦੇ ਨਾਲ ਉਹ ਕਮਲ ਦੇ ਫੁੱਲ ਦੀ ਸੁਗੰਧੀ ਨੂੰ ਲੈ ਸਕੇ, ਹਾਲਾਂਕਿ ਉਹ ਕੋਲ ਹੈ ਬਿਲਕੁਲ। ਪਰ ਜਿਹੜੇ ਭਵਰੇ ਨੇ ਉਹਨਾਂ ਦੇ ਵਿੱਚ ਉਹ ਨਾਸਕਾ ਪਾਈ ਰੱਬ ਨੇ ਸੁੰਘਣ ਦੀ, ਇਸ ਕਰਕੇ ਉਹ ਦੂਰੋਂ ਵੀ ਆ ਗਏ। ਭਾਈ ਗੁਰਦਾਸ ਜੀ ਨੇ ਇੱਥੇ ਉਦਾਹਰਨ ਦਿੱਤੀ ਹੈ, ਜੇ ਮਨੁੱਖੀ ਮਨ ਦੇ ਵਿੱਚ ਸ਼ੌਂਕ ਦੀ ਨਾਸਕਾ ਨਹੀਂ, ਗੁਰਬਾਣੀ ਕਮਲ ਦੇ ਫੁੱਲ ਵਾਂਗੂ ਖਿੜੀ ਹੋਈ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਆਪਾਂ ਗੁਰਬਾਣੀ ਦੇ ਬਿਲਕੁਲ ਕੋਲ ਰਹੀਏ, ਪਰ ਜੇ ਸਾਡੀ ਬਿਰਤੀ ਡੱਡੂ ਵਾਲੀ ਚਿੱਕੜ ਖਾਣ ਦੀ ਹੈ, ਚਿੱਕੜ ਵਿੱਚ ਰਹਿਣ ਦੀ ਹੈ, ਤੇ ਫਿਰ ਉਹ ਕਮਲ ਦਾ ਫੁੱਲ ਸਾਨੂੰ ਲਾਭ ਨਹੀਂ ਦੇ ਸਕਦਾ, ਧਰਮ ਸਾਨੂੰ ਲਾਭ ਨਹੀਂ ਦੇ ਸਕਦਾ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ, ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ ਗਿਆ ਕਿ ਜੇ ਸਾਡੀ ਬਿਰਤੀ ਤਬਦੀਲ ਨਹੀਂ ਹੁੰਦੀ, ਸਾਡੇ ਵਿੱਚ ਬਿਰਤੀਆਂ ਨੇ, ਜੇ ਸਾਡਾ ਮਨ ਨਹੀਂ ਜਾਗਦਾ ਤਾਂ ਅਸੀਂ ਕੋਲ ਵੀ ਰਹੀਏ, ਇਹਦੇ ਵਿੱਚ ਥੋੜ੍ਹੀ ਜਿਹੀ ਸ਼ਰਧਾ ਨੂੰ ਚੋਟ ਲੱਗਦੀ ਹੈ। ਇਹ ਜਿਹੜੀ ਸਾਰੀ ਦੀ ਸਾਰੀ 17ਵੀਂ ਵਾਰ ਹੈ, ਇਹਦੇ ਵਿੱਚ ਉਸ ਬੰਦੇ 'ਤੇ ਚੋਟ ਕੀਤੀ ਗਈ ਹੈ ਜਿਹੜਾ ਧਰਮ ਕਮਾ ਰਿਹਾ, ਜਪ ਤਪ ਕਰ ਰਿਹਾ, ਪਾਠ ਕਰ ਰਿਹਾ, ਸੇਵਾ ਕਰ ਰਿਹਾ, ਸਭ ਕੁਝ ਕਰਦਾ, ਕੋਲ ਰਹਿੰਦਾ ਗੁਰੂ ਦੇ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਅੰਦਰ ਮੈਂਡਕ ਬਿਰਤੀ ਹੈ, ਯਾਨੀ ਕਿ ਸਿਰਫ ਪਦਾਰਥ ਖਾਣ ਦੀ ਆਦਤ ਹੈ, ਸਿਰਫ ਸੰਸਾਰ ਦੇ ਪਦਾਰਥਾਂ ਦੀ ਹੀ ਖਿੱਚ ਹੈ ਅੰਦਰ, ਉਸ ਦਾਤ ਨੂੰ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰੱਬ ਦੇ ਘਰੋਂ ਸਿਮਰਨ ਦੀ ਦਾਤ ਲੈ ਕੇ ਆਏ, ਉਹਦੇ ਵਾਸਤੇ ਕੋਈ ਇੱਛਾ ਨਹੀਂ, ਕਹਿਣ ਲੱਗੇ ਇੱਥੇ ਕੋਲ ਰਹਿੰਦਿਆਂ ਵੀ ਡੱਡੂ ਵਾਲੀ ਬਿਰਤੀ ਕਰਕੇ ਉਹਨੂੰ ਇਸ ਘਰ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ਼ਾਰਾ ਕੀਤਾ ਆਪਣੀ ਬਿਰਤੀ ਨੂੰ ਬਦਲਣ ਦਾ, ਇਹ ਜ਼ਿੰਮੇਵਾਰੀ ਸਿੱਖ ਦੀ ਪਾ ਦਿੱਤੀ ਕਿ ਤੂੰ ਆਪਣੇ ਆਪ ਨੂੰ ਬਦਲ, ਜਦੋਂ ਬਦਲੇਗਾ ਫਿਰ ਤੂੰ ਕਾਂ ਤੋਂ ਹੰਸ ਬਣੇਗਾ। ਕਾਂ ਬਿਰਤੀ ਹੈ, ਹੰਸ ਬਿਰਤੀ ਹੈ, ਕੌਆ ਜਿਹੜਾ ਉਹ ਗੰਦਗੀ ਖਾਂਦਾ ਹੈ, ਹੰਸ ਜਿਹੜਾ ਉਹ ਮੋਤੀ ਚੁਗਦਾ ਹੈ। ਇੱਕੋ ਹੀ ਮਨ ਹੈ ਜੇ ਇਹਦੀ ਅਟੈਚਮੈਂਟ ਸੰਸਾਰ ਨਾਲ ਬਹੁਤੀ ਲੋਭ ਨਾਲ ਰਹੇਗੀ ਜਾਂ ਵਾਸਨਾ ਵਿੱਚ ਜੁੜਿਆ ਰਹੇਗਾ ਤੇ ਇਹਦਾ ਰੰਗ ਕਾਲਾ, ਇਹਦੀ ਬਿਰਤੀ ਮਲੀਨ ਹੈ, ਉਹ ਇੱਥੋਂ ਕੁਝ ਨਹੀਂ ਪ੍ਰਾਪਤ ਕਰ ਸਕਦਾ। ਪਰ ਜੇ ਇਹਦੀ ਬਿਰਤੀ ਵਿੱਚ ਉੱਜਲਤਾ ਆ ਗਈ, ਪ੍ਰੇਮ ਆ ਗਿਆ, ਰੱਬ ਦਾ ਪਿਆਰ ਪੈਦਾ ਹੋ ਗਿਆ, ਸੱਚੇ ਪਾਤਸ਼ਾਹ ਕਹਿੰਦੇ ਹੰਸ ਬਣ ਗਿਆ, ਫਿਰ ਇਸ ਘਰ ਦੇ ਵਿੱਚੋਂ ਉਸੇ ਵੇਲੇ ਪ੍ਰਾਪਤੀ ਹੈ। ਇਸ ਕਰਕੇ ਕੱਲ ਵੀ ਬੇਨਤੀ ਕੀਤੀ ਸੀ, ਇਕੱਲੇ ਦਰਸ਼ਨ ਦਾ ਮਸਲਾ ਨਹੀਂ, ਅੱਖ ਦਾ ਮਸਲਾ, ਜਿੰਨਾ ਚਿਰ ਅੱਖ ਨਹੀਂ ਖੁੱਲਦੀ ਦਰਸ਼ਨ ਨਹੀਂ, ਦੋਵੇਂ ਇੱਕੋ ਜਿਹੇ ਨੇ, ਡੱਡੂ ਵੀ ਉੱਥੇ ਹੀ ਹੈ ਤੇ ਭੰਵਰ ਵੀ ਉੱਥੇ ਹੀ ਹੈ। ਇਸੇ ਤਰ੍ਹਾਂ ਇੱਕ ਉਦਾਹਰਣ ਹੈ ਇਤਿਹਾਸ ਦੀ, ਦੋ ਸਰੀਰ ਗੁਰੂ ਨਾਨਕ ਦੇਵ ਜੀ ਕੋਲ ਇਕੱਠੇ ਆਉਂਦੇ ਨੇ ਪਟਨਾ ਸਾਹਿਬ ਦੀ ਧਰਤੀ ਤੇ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਦੋ ਸਰੀਰ ਇਕੱਠੇ ਆਉਂਦੇ ਨੇ, ਇੱਕ ਮਾਲਕ ਹੈ, ਬੜਾ ਵੱਡਾ ਬਿਜ਼ਨਸਮੈਨ ਹੈ ਪਟਨੇ ਦਾ, ਸਾਲ ਸਰਾਏ ਉਹਦਾ ਨਾਮ ਹੈ, ਹੀਰਿਆਂ ਦਾ ਵਪਾਰੀ ਹੈ, ਤੇ ਇੱਕ ਉਹਦਾ ਨੌਕਰ ਹੈ ਅਧਰਕਾ ਜਿਹਦਾ ਨਾਮ ਹੈ। ਜਦੋਂ ਦੋਵੇਂ ਆਏ ਗੁਰੂ ਨਾਨਕ ਦੇਵ ਜੀ ਦੇ ਕੋਲ, ਪਹਿਲਾਂ ਨੌਕਰ ਨੇ ਨਮਸਕਾਰ ਕੀਤੀ ਤੇ ਉਹਦੇ ਅੰਦਰ ਦੀ ਭਾਵਨਾ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਉਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ, ਬਖਸ਼ਿਸ਼ ਹੋ ਗਈ, ਆਨੰਦ ਆਉਣ ਲੱਗ ਪਿਆ, ਉੱਥੇ ਚੌਂਕੜਾ ਲਾ ਕੇ ਬਹਿ ਗਿਆ। ਉਸੇ ਤਰ੍ਹਾਂ ਹੀ ਨਮਸਕਾਰ ਕੀਤੀ ਸਾਲ ਸਰਾਏ ਨੇ, ਉਹ ਵੀ ਬੈਠ ਗਿਆ, ਕੁਝ ਚਿਰ ਬੈਠੇ, ਦੋਵੇਂ ਵਾਪਸ ਚਲੇ ਗਏ। ਜਦੋਂ ਘਰ ਗਏ, ਸਾਲ ਸਰਾਏ ਵੇਂਦਾ ਵੀ ਜਿਹੜਾ ਨੌਕਰ ਸਾਰੀ ਉਮਰ ਮੇਰਾ ਗੁਲਾਮ ਰਿਹਾ, ਇਹਦੇ ਚਿਹਰੇ ਤੇ ਕੋਈ ਵੱਖਰੀ ਲਾਲੀ ਹੈ, ਬੇਪਰਵਾਹ, ਕਿਸੇ ਰਸ ਵਿੱਚ ਜਿੱਥੇ ਬਹਿੰਦਾ ਉੱਥੇ ਟਿਕ ਕੇ ਬਹਿ ਜਾਂਦਾ, ਇੱਕ ਖੁਸ਼ੀ ਇਹਦੇ ਚੋਵਾਂ ਪਾਸੇ ਲਹਿਰ ਬਣਾ, ਕਿਉਂਕਿ ਉਹਦੇ ਅੰਦਰ ਗੁਰੂ ਸਾਹਿਬ ਨੇ ਨਾਮ ਦੀ ਦਾਤ ਟਿਕਾ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਨੇ। ਭਾਈ ਅਧਰਕਾ ਬਾਅਦ ਵਿੱਚ ਉਹਨੂੰ ਮੰਜੀ ਸੌਂਪੀ ਸੀ, ਪਟਨੇ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹ ਅਧਰਕਾ ਜਿਹੜਾ ਨੌਕਰ ਸੀ, ਜਿਹੜਾ ਉਹਦੇ ਭਾਂਡੇ ਚੁੱਕਦਾ ਸੀ ਸਾਲ ਸਰਾਏ ਦੇ, ਬੜੀ ਬੇਪਰਵਾਹੀ, ਜਦੋਂ ਸਾਲ ਸਰਾਏ ਉਹਦੇ ਵੱਲ ਵਹਿੰਦਾ ਤੇ ਉਹਨੂੰ ਪੁੱਛਦਾ ਵੀ ਅਧਰਕਿਆ, ਤੈਨੂੰ ਗੁਰੂ ਨਾਨਕ ਕੋਲੋਂ ਕੀ ਮਿਲਿਆ? ਤੇ ਉਹ ਵਿਚਾਰਾ ਅਨਪੜ੍ਹ ਬੰਦਾ, ਉਹ ਕਹਿੰਦਾ ਵੀ ਮੈਨੂੰ ਤਾਂ ਵੇਦ ਸ਼ਾਸਤਰ ਨਹੀਂ ਆਉਂਦੇ, ਮੈਨੂੰ ਕੋਈ ਵਿਆਖਿਆ ਨਹੀਂ ਆਉਂਦੀ, ਪਰ ਮੈਂ ਤੈਨੂੰ ਇੱਕ ਗੱਲ ਦੱਸਣਾ ਵੀ ਮੈਨੂੰ ਜ਼ਿੰਦਗੀ ਦੇ ਅੰਦਰ ਇੰਨਾ ਆਨੰਦ ਕਦੀ ਨਹੀਂ ਆਇਆ ਜਿੰਨਾ ਕੱਲ ਗੁਰੂ ਨਾਨਕ ਦੇ ਚਰਨਾਂ ਤੇ ਚੁੱਕਿਆ ਹੈ। ਪਰ ਸਾਲ ਸਰਾਏ ਖਾਲੀ, ਗੁਰੂ ਵੀ ਇੱਕੋ, ਆਦਮੀ ਵੀ ਇੱਕੋ ਜਿਹਾ ਗਏ, ਦੋਵੇਂ ਥਾਂ ਵੀ ਇੱਕੋ ਏ, ਨਮਸਕਾਰ ਵੀ ਇਕੱਠੀ ਕੀਤੀ, ਪਰ ਜਿਹੜੀ ਦਾਤ ਮਿਲੀ ਉਹਦੇ ਵਿੱਚ ਫਰਕ ਪੈ ਗਿਆ। ਸਾਲ ਸਰਾਏ ਕਹਿੰਦਾ ਵੀ ਮੈਨੂੰ ਤੇ ਕੋਈ ਫਰਕ ਨਹੀਂ ਪਿਆ, ਚੱਲ ਚੱਲੀਏ, ਫਿਰ ਬੇਨਤੀ ਕਰੀਏ ਗੁਰੂ ਸਾਹਿਬ। ਦੋਵੇਂ ਆਏ, ਹਜ਼ੂਰ ਨੇ ਵੇਖ ਲਿਆ ਸਾਲ ਸਰਾਏ ਦੇ ਮਨ ਵਿੱਚ ਇੱਛਾ ਹੈ ਵੀ ਮੇਰੀ ਅਵਸਥਾ ਵੀ ਇਸ ਅਧਰਕੇ ਵਾਲੀ ਬਣੇ। ਆ ਕੇ ਬੈਠੇ ਤੇ ਕਹਿੰਦਾ ਮਹਾਰਾਜ ਇੱਕ ਬੇਨਤੀ ਹੈ, ਮੇਰੇ ਨਾਲ ਤੁਹਾਨੂੰ ਕੋਈ ਦਵੈਸ਼ ਹੈ, ਕੋਈ ਈਰਖਾ, ਮੇਰੇ ਨਾਲ ਕੋਈ ਪੁਰਾਣੇ ਜਨਮਾਂ ਦਾ ਵੈਰ ਹੈ ਤੁਹਾਡਾ? ਮਹਾਰਾਜ ਕਹਿੰਦੇ ਵੀ ਨਹੀਂ, ਵੈਰ ਕਾਹਦਾ ਹੋਣਾ, ਦੱਸ ਕੀ ਗੱਲ ਹੈ? ਕਹਿਣ ਲੱਗੇ ਕੱਲ ਇਕੱਠੇ ਆਏ ਹਾਂ, ਮੱਥਾ ਵੀ ਇਕੱਠਾ ਟੇਕਿਆ ਹੈ, ਆਹ ਮੇਰਾ ਨੌਕਰ ਹੈ, ਮੇਰੇ ਨਾਲ ਸਾਰੀ ਉਮਰ ਰਿਹਾ, ਇਕੱਠੇ ਰਹਿੰਦੇ ਹਾਂ, ਇਹ ਰੰਗਿਆ ਗਿਆ ਹੈ, ਇਹਨੂੰ ਮੈਂ ਵੇਖਿਆ ਆਨੰਦ ਵਿੱਚ ਰਿਹਾ ਦੋ ਦਿਨ, ਤੇ ਸਾਰਾ ਕੁਝ ਆਪਾਂ ਇਕੱਠੇ ਕੀਤਾ ਹੈ, ਤੇ ਇਹਦੇ ਤੇ ਕਾਹਦਾ ਤੁਹਾਡਾ ਮੋਹ ਹੈ, ਤੇ ਮੇਰੇ ਨਾਲ ਕਾਹਦਾ ਵੈਰ ਹੈ, ਮੇਰੇ ਤੇ ਵੀ ਕਿਰਪਾ ਕਰ ਦਿਓ। ਹਜ਼ੂਰ ਨੇ ਕਿਹਾ ਵੀ ਅਸੀਂ ਕਿਰਪਾ ਕਾਹਦੀ ਕਰਨੀ ਹੈ, ਤੇਰੇ ਸਾਹਮਣੇ ਜੋ ਕੁਝ ਹੈ। ਕਹਿਣ ਲੱਗਾ ਨਹੀਂ, ਮੇਰੇ ਤੇ ਵੀ ਕਿਰਪਾ ਕਰੋ। ਹਜ਼ੂਰ ਕਹਿੰਦੇ ਕਿਰਪਾ ਵਿੱਚ ਫਰਕ ਨਹੀਂ, ਤੇਰੇ ਵਿੱਚ ਫਰਕ ਹੈ। ਕਹਿੰਦੇ ਮੇਰੇ ਵਿੱਚ ਕਿਹੜਾ ਫਰਕ, ਲਿਆਓ ਇੱਕ ਵਾਰੀ ਹੋਰ ਮੱਥਾ ਟੇਕ ਦਿਆਂ। ਹਜ਼ੂਰ ਕਹਿੰਦੇ ਇੱਕ ਵਾਰੀ ਨਹੀਂ, ਭਾਵੇਂ 10 ਵਾਰੀ ਟੇਕ ਲੈ, ਇੱਥੇ ਨਹੀਂ ਹੋਵੇਗੀ ਗੱਲ, ਇਸ ਟੇਕਿਆ ਵੀ ਹੋਵੇਗਾ, ਉਹਨੇ ਚੰਗੀ ਤਰ੍ਹਾਂ ਨੱਕ ਰਗੜਿਆ ਹੋਵੇਗਾ ਸਾਡੇ ਵਾਂਗੂ, ਜਿਹੜਾ ਕਦੀ ਅੱਗੇ ਰਗੜਨੇ ਆ, ਕਦੀ ਪਿੱਛੇ, ਕਦੀ ਕਿਤੇ ਜਾ। ਪਰ ਹੋਇਆ ਕੁਝ ਵੀ ਨਾ, ਕਿਉਂ ਨਹੀਂ ਹੋਇਆ? ਕਹਿੰਦਾ ਫਿਰ ਟੇਕ ਦਿੰਦਾ 10 ਵਾਰੀ। ਕਹਿੰਦੇ ਸਾਰੀ ਉਮਰ ਟੇਕੀ ਜਾ, ਗੁਰੂ ਉਹ ਹੀ ਹੈ। ਕਹਿੰਦੇ ਫਿਰ ਕਿਵੇਂ ਕਿਰਪਾ ਹੋਵੇਗੀ? ਕਹਿੰਦੇ ਮੈਨੂੰ ਨਹੀਂ, ਐਸ ਨੌਕਰ ਨੂੰ ਮੱਥਾ ਟੇਕਣਾ ਪਏਗਾ ਤੈਨੂੰ, ਅਧਰਕੇ ਨੂੰ। ਕਹਿਣ ਲੱਗੇ ਇਹਦੇ ਪੱਲੇ ਇਹਦੇ ਕੋਲ ਕੀ ਹੈ, ਤੇ ਮੇਰੇ ਸਾਰੀ ਉਮਰ ਜੋੜੇ ਸਾਫ਼ ਕਰਦਾ ਰਿਹਾ। ਕਹਿੰਦੇ ਪੱਲੇ ਦੀ ਗੱਲ ਨਹੀਂ, ਗੱਲ ਤੇਰੇ ਹੰਕਾਰ ਦੀ ਏ। ਇਹ ਵਿਚਾਰਾ ਨਿਮਾਣਾ ਹੈ, ਨਿਤਾਣਾ ਹੈ, ਨੌਕਰ ਹੈ, ਇਹਦੇ ਵਿੱਚ ਨਿਮਰਤਾ ਹੈ, ਇਹਦਾ ਭਾਂਡਾ ਸਿੱਧਾ ਸੀ, ਮੀਂਹ ਤੇ ਪੈ ਰਿਹਾ, ਹੁਣ ਭਾਂਡਾ ਹੀ ਤੇਰਾ ਪੁੱਠਾ, ਦੱਸ ਕਿਵੇਂ ਭਰਿਆ ਜਾਏ। ਹੰਕਾਰ, ਆਪਣੇ ਆਪ ਨੂੰ ਤੂੰ ਗਵਾਇਆ ਨਹੀਂ, ਤੇਰੀ ਜੀਵਨ ਦੀ ਧਰਤੀ ਤਿਆਰ ਨਹੀਂ ਹੋਈ, ਇਸ ਕਰਕੇ ਤੈਨੂੰ ਇਹਦੇ ਅੱਗੇ ਝੁਕਣਾ ਪਏਗਾ। ਉਹ ਕਹਿੰਦਾ ਮਹਾਰਾਜ ਇਹਦੇ ਅੱਗੇ ਝੁਕਣਾ ਬਹੁਤ ਔਖਾ ਹੈ। ਕਹਿਣ ਲੱਗੇ ਤਾਂ ਹੀ ਤੇ ਧਰਮ ਕਠਨ ਹੈ ਬੜਾ, ਇਹਦੇ ਅੱਗੇ ਝੁਕ ਜਿਹੜਾ ਤੇਰਾ ਨੌਕਰ ਹੈ। ਉਹ ਮਰਜ ਅੰਦਰੋਂ ਤਾਂ ਨਿਕਲੇਗੀ ਜਿਹਦੇ ਕਰਕੇ ਤੈਨੂੰ ਇਹ ਦਾਤ ਨਹੀਂ ਮਿਲੀ। ਕਹਿੰਦੇ ਨੇ ਸਾਲ ਸਰਾਏ ਉਹਦੇ ਅੱਗੇ ਝੁਕਿਆ ਤੇ ਉਹਨੂੰ ਰੰਗ ਲੱਗਾ ਔਰ ਮੰਜੀ ਸੌਂਪੀ ਗੁਰੂ ਸਾਹਿਬ ਨੇ। ਸਾਲ ਸਰਾਏ ਦੇ ਜਿਹੜਾ ਨੌਕਰ ਸੀ ਅਦਰਕਾ, ਉਹਨੂੰ ਮੰਜੀ ਸੌਂਪ ਕੇ ਉੱਥੋਂ ਦਾ ਗੁਰਮੁਖ ਥਾਪਿਆ ਔਰ ਉਹਦੀ ਜ਼ਿੰਮੇਵਾਰੀ ਲਾਈ ਇਸ ਮਾਰਗ ਦੇ ਉੱਤੇ। ਇਸ ਲਈ ਇਹ ਮਾਰਗ, ਭਾਈ ਗੁਰਦਾਸ ਜੀ ਕਹਿੰਦੇ ਇੱਕ ਡੱਡੂ ਤੇ ਇੱਕ ਕੰਮ ਭੌਰਾ ਆਏ ਇਕੱਠੇ, ਪਰ ਦੋਵਾਂ ਦੀਆਂ ਬਿਰਤੀਆਂ ਵਿੱਚ ਫਰਕ ਹੈ। ਜ਼ਿੰਦਗੀ ਸੰਯੋਗ ਚਿੱਕੜ ਤੇ ਸੁਗੰਧੀ ਤੇ ਦੁਰਗੰਧੀ ਦਾ ਇਕੱਠ ਹੈ, ਪਰ ਜਦੋਂ ਅਸੀਂ ਬਿਰਤੀ ਨੂੰ ਬਦਲ ਕੇ ਆਵਾਂਗੇ, ਭਾਵਨਾ ਲੈ ਕੇ ਆਵਾਂਗੇ ਤੇ ਰੰਗ ਲੱਗੇਗਾ। ਇਸ ਕਰਕੇ ਕਹਿੰਦੇ ਡੱਡੂ ਚਿੱਕੜ ਵਾਸ ਹੈ ਕਵਲ ਸਿੰਜਾਣ ਨਾ ਮਾਣ ਸਕੰਦੇ। ਕਹਿੰਦੇ ਡੱਡੂ ਮਾਣ ਨਹੀਂ ਸਕਦਾ ਕਵਲ ਦੀ ਸੁਗੰਧੀ ਨੂੰ, ਕਿਉਂਕਿ ਉਹਦਾ ਜਨਮ ਚਿੱਕੜ ਵਿੱਚ ਹੋਇਆ, ਉਹਦਾ ਜਨਮ ਚਿੱਕੜ ਖਾਂਦਿਆਂ ਲੰਘ ਗਿਆ, ਉਹਨੂੰ ਪਤਾ ਹੀ ਨਹੀਂ ਵੀ ਇਹਦੇ ਤੋਂ ਬਾਹਰ ਕੋਈ ਕਵਲ ਵੀ ਹੁੰਦਾ। ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਰਹਿਤ ਨਾ ਰਹਿੰਦੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਆਪਾਂ ਸਾਧ ਸੰਗਤ ਵਿੱਚ ਆ ਗਏ, ਇਹ ਤਾਂ ਇੱਕ ਪਹਿਲੀ ਕਿਰਪਾ ਸੀ, ਬੜੀ ਬਖਸ਼ਿਸ਼ ਸੀ, ਪਰ ਜੇ ਗੁਰੂ ਕਾ ਸ਼ਬਦ ਸੁਣ ਕੇ ਗੁਰੂ ਦੇ ਉਪਦੇਸ਼ ਦੀ ਰਹਿਤ ਨਹੀਂ ਰੱਖੀ। ਫਿਰ ਕਹਿੰਦੇ ਮਸਤਕ ਭਾਗ ਜਿਨ੍ਹਾਂ ਦੇ ਮੰਦੇ, ਇਹ ਭਾਗ ਦੀ ਕਮਜ਼ੋਰੀ ਹੈ, ਧਿਆਨ ਦੇਣਾ। ਭਾਗ ਬਹੁਤ ਵੱਡੀ ਚੀਜ਼ ਹੈ, ਜਿੰਨਾ ਚਿਰ ਭਾਗ ਨਹੀਂ ਨਾ ਤਿਆਰ ਹੁੰਦਾ, ਭਾਗ ਦੇ ਅਰਥ ਨੇ ਭਾਂਡਾ, ਵਸਤੂ ਭਾਵੇਂ ਮਿਲੀ ਵੀ ਜਾਏ, ਜੇ ਭਾਗ ਨਹੀਂ ਅੰਦਰ ਨਹੀਂ ਟਿਕੇਗੀ। ਇਸ ਕਰਕੇ ਰੋਜ਼ ਜਪਜੀ ਸਾਹਿਬ ਆਉਂਦਾ ਤੇ ਰੋਜ਼ ਜਪਜੀ ਸਾਹਿਬ ਚਲਾ ਜਾਂਦਾ ਹੈ, ਅੰਦਰ ਥਾਂ ਨਹੀਂ ਬਣੀ, ਅੰਦਰ ਨਿਮਰਤਾ ਨਹੀਂ। ਨਿਮਰਤਾ ਦਾ ਭਾਂਡਾ, ਦੋ ਚੀਜ਼ਾਂ ਗੁਰੂ ਸਾਹਿਬ ਲੈ ਕੇ ਆਏ ਸੀ, ਇੱਕ ਨਿਮਰਤਾ ਤੇ ਇੱਕ ਨਾਮ। ਨਾਮ ਉੱਥੇ ਟਿਕੇਗਾ ਜਿੱਥੇ ਨਿਮਰਤਾ ਹੈ। ਭਾਗ ਦਾ ਅਰਥ ਨਿਮਰਤਾ, ਧੀਰਜ। ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਦੋ ਚੀਜ਼ਾਂ ਦਾ ਸੰਯੋਗ ਹੋਵੇ ਤੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਅੱਗੇ ਹੋਰ ਉਦਾਹਰਨਾਂ ਦੋ ਤਿੰਨ ਭਾਈ ਗੁਰਦਾਸ ਜੀ ਨੇ ਦਿੱਤੀਆਂ। ਕਹਿੰਦੇ ਸਾਵਣ ਵਣ ਹਰਿਆਵਲੇ ਵੁੱਠੈ ਸੁੱਕੈ ਅੱਕ ਜਿਵਾਹਾ। ਸਾਉਣ ਦੇ ਦਿਨਾਂ ਵਿੱਚ ਮੀਂਹ ਪੈਂਦਾ ਤੇ ਉਹ ਮੀਂਹ ਸਾਰੀ ਖੇਤੀ ਨੂੰ ਰਾਸ ਆ ਜਾਂਦਾ ਹੈ, ਸਾਰੀ ਜਿਹੜੀ ਖੇਤੀ ਹੈ ਉਹਦੇ ਪੱਤੇ ਨਿਕਲਦੇ ਨੇ, ਹਰੀ ਹੋ ਜਾਂਦੀ ਹੈ। ਪਰ ਆਹ ਦੋ ਚੀਜ਼ਾਂ ਨੇ, ਅੱਕ ਤੇ ਜਵਾਹਾ, ਇਹ ਸੁੱਕ ਜਾਂਦੇ ਮੀਂਹ ਪੈਣ ਤੇ। ਤੁਸੀਂ ਅੱਕ ਵੇਖਿਆ ਹੋਣਾ, ਅੱਕ ਜਿਹੜਾ ਹੈ ਜਿੰਨਾ ਸੋਕਾ ਲੱਗੇ, ਜਿੰਨੀ ਗਰਮੀ ਜ਼ਿਆਦਾ ਪਵੇ, ਅੱਕ ਉਨਾ ਜ਼ਿਆਦਾ ਫੈਲਦਾ ਹੈ, ਖਿੜਦਾ ਹੈ, ਉਹਦੇ ਫੁੱਲ ਖਿੜਦੇ ਨੇ ਸੋਕੇ ਵਿੱਚ। ਪਰ ਜੇ ਮੀਂਹ ਜ਼ਿਆਦਾ ਪੈਣ ਲੱਗ ਪਵੇ ਤੇ ਅੱਕ ਇਕੱਠਾ ਜਿਹਾ ਹੋ ਜਾਂਦਾ ਵਿਚਾਰਾ। ਇਸੇ ਤਰ੍ਹਾਂ ਕਹਿੰਦੇ ਵੀ ਜੇ ਮਨਮੁਖ ਹੈ ਨਾ, ਜਦੋਂ ਬਾਣੀ ਸੁਣਦਾ ਤੇ ਉਹ ਅੱਕ ਵਾਂਗੂ ਇਕੱਠਾ ਹੋ ਜਾਂਦਾ, ਪਰ ਜੇ ਮੀਂਹ ਪਵੇ, ਬਾਣੀ ਦਾ ਮੀਂਹ ਪਵੇ, ਉਹ ਉਹਦੇ ਨੂੰ ਉਹਨੂੰ ਅਖਤਿਆਰ ਨਹੀਂ ਕਰਦਾ, ਸਵੀਕਾਰ ਨਹੀਂ ਕਰਦਾ। ਪਰ ਜੇ ਸੋਕਾ ਲੱਗਦਾ, ਭਾਵ ਸੰਸਾਰ ਦੀਆਂ ਬਿਰਤੀਆਂ ਵਿੱਚ ਜਿਉਂਦਾ ਤੇ ਖੁਸ਼ ਰਹਿੰਦਾ। ਇਸ ਤਰ੍ਹਾਂ ਭਾਵਨਾ ਵਹੀਣ ਗੁਰੂ ਕੋਲੋਂ ਕੁਝ ਪ੍ਰਾਪਤ ਨਹੀਂ ਹੁੰਦਾ। ਕਹਿੰਦੇ ਤ੍ਰਿਪਤ ਬਬੀਹੇ ਸਵਾਂਤ ਬੂੰਦ ਸਿਪ ਅੰਦਰ ਮੋਤੀ ਓ ਮਾਹ। ਮੀਂਹ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਬੂੰਦ ਡਿੱਗਦੀ ਜਿਹਨੂੰ ਸਵਾਂਤੀ ਬੂੰਦ ਕਹਿੰਦੇ ਨੇ, ਬਬੀਹਾ ਜਿਹਨੂੰ ਪੀਂਦਾ, ਤੇ ਇੱਕ ਖਾਸ ਤਰ੍ਹਾਂ ਦੀ ਸਿੱਪੀ ਹੁੰਦੀ ਏ, ਜੇ ਉਹਦੇ ਵਿੱਚ ਉਹ ਸਵਾਂਤੀ ਬੂੰਦ ਪੈ ਜਾਏ ਤੇ ਉਹਦਾ ਮੋਤੀ ਬਣ ਜਾਂਦਾ ਹੈ ਉਸੇ ਬੂੰਦ ਦਾ। ਕਦਲੀ ਬਣੋ ਕਪੂਰ ਹੋਏ, ਕਦਲੀ ਦਾ ਅਰਥ ਹੈ ਕੇਲਾ, ਜੇ ਕੇਲੇ ਤੇ ਉਹ ਬੂੰਦ ਪੈ ਜਾਏ ਤੇ ਉਹਦਾ ਕਪੂਰ ਬਣ ਜਾਂਦਾ ਹੈ, ਬਹੁਤ ਮਹਿੰਗਾ। ਬੂੰਦ ਇੱਕੋ ਏ, ਇੱਕ ਥਾਂ ਤੇ ਪਈ ਮੋਤੀ ਬਣ ਗਿਆ ਸਿੱਪ ਵਿੱਚ, ਇੱਕ ਥਾਂ ਤੇ ਪਈ ਤੇ ਉਸ ਥਾਂ ਤੇ ਕਪੂਰ ਬਣ ਗਿਆ, ਬੜਾ ਮਹਿੰਗਾ। ਪਰ ਉਹੀ ਬੂੰਦ ਜੇ ਗਿੱਦੜ ਦੇ ਸਿਰ ਵਿੱਚ ਪੈ ਜਾਏ ਤੇ ਉਹਨੂੰ ਹਲਕ ਪੈ ਜਾਂਦਾ ਹੈ। ਬੂੰਦ ਇੱਕੋ ਏ, ਵੱਖਰੀਆਂ ਥਾਵਾਂ ਤੇ ਜਾਣ ਕਰਕੇ ਵੱਖਰੀ ਅਵਸਥਾ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕਾ ਗਿਆਨ, ਗੁਰੂ ਕਾ ਸ਼ਬਦ ਸਾਰਿਆਂ ਹਿਰਦਿਆਂ ਵਿੱਚ ਜਾਂਦਾ ਹੈ। ਜੇ ਹਿਰਦੇ ਦੇ ਵਿੱਚ ਹੰਕਾਰ ਹੋਵੇ, ਚਲਾਕੀ ਹੋਵੇ, ਤੇ ਕਈ ਵਾਰੀ ਉਹ ਗਿੱਦੜ ਵਾਲੀ ਕਹਾਣੀ ਵੀ ਬਣ ਜਾਂਦੀ ਹੈ। ਇਸ ਲਈ ਸਭ ਤੋਂ ਪਹਿਲੀ ਲੋੜ ਹੈ ਭਾਵਨਾ ਦੀ, ਸਮਰਪਣ ਦੀ, ਗੁਰੂ ਦੇ ਪਿਆਰ ਦੀ ਪਹਿਲੀ ਲੋੜ ਹੈ। ਗਿਆਨ ਬਾਅਦ ਵਿੱਚ ਆਵੇ ਤੇ ਚੰਗਾ, ਜੇ ਗਿਆਨ ਪਹਿਲਾਂ ਆ ਗਿਆ ਫਿਰ ਉਹ ਕਿਸੇ ਚੀਜ਼ ਨੂੰ ਉੱਥੇ ਛੱਡਦਾ ਨਹੀਂ, ਕਿਉਂਕਿ ਗਿਆਨ ਦਾ ਸੇਕ ਪੈਂਦਾ ਹਰ ਇੱਕ ਚੀਜ਼। ਇਸ ਤਰ੍ਹਾਂ ਉਦਾਹਰਣ ਦੇ ਰਹੇ ਨੇ, ਕਲਰ ਕਵਲ ਨਾ ਹੋਏ ਸਮਾਹ। ਜੇ ਕਲਰ ਦੀ ਜ਼ਮੀਨ ਵਿੱਚ ਬੜੇ ਮਹਿੰਗੇ ਬੀਜ ਪਾਏ ਜਾਣ ਤੇ ਉਹਦੇ ਵਿੱਚ ਕਵਲ ਫੁੱਲ ਨਹੀਂ ਉੱਗਦੇ, ਭਾਵ ਸਿੱਖ ਦੇ ਅੰਦਰ ਭਾਵਨਾ ਦੀ ਜ਼ਮੀਨ ਨਾ ਹੋਵੇ ਤੇ ਗੁਰੂ ਭਾਵੇਂ ਕਿੰਨਾ ਮਹਾਨ ਹੋਵੇ, ਉਹਦੀ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਉਂਦੀ। ਕਹਿੰਦੇ ਬਿਸੀਅਰ ਮੂੰਹ ਕਾਲਕੂਟ ਹੋਏ, ਕਾਲਕੂਟ ਦੇ ਅਰਥ ਨੇ ਜ਼ਹਿਰ। ਉਹ ਹੀ ਸ਼ਵਾਂਤੀ ਬੂੰਦ ਜੇ ਸੱਪ ਦੇ ਮੂੰਹ ਵਿੱਚ ਪੈ ਜਾਏ ਤੇ ਜ਼ਹਿਰ ਬਣ ਜਾਂਦੀ ਹੈ। ਭਾਵ ਜੇ ਗੁਰੂ ਕਾ ਉਪਦੇਸ਼ ਬਹੁਤ ਉੱਤਮ ਹੋਵੇ, ਅੰਮ੍ਰਿਤ ਹੋਵੇ, ਜੇ ਉਹ ਮਨਮੁੱਖ ਆਪਣੇ ਮਨ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ, ਜਿਹੜਾ ਮਨੁੱਖ ਉਹਦੇ ਜੀਵਨ ਵਿੱਚ ਉਹ ਚੀਜ਼, ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ, ਭਾਵ ਬਿਰਤੀ ਨੂੰ ਚੇਂਜ ਨਹੀਂ ਕਰਦਾ, ਬਦਲਦਾ ਨਹੀਂ। ਧਾਤ ਸੁਪਾਤਰ ਕੁਪਾਤਰ ਦੁਰਾਹਾ, ਪਾਤਰ ਦੇ ਅਰਥ ਨੇ ਯੋਗ ਹੋਣਾ, ਕਿਸੇ ਚੀਜ਼ ਨੂੰ ਲੈਣ ਦੀ ਕਪੈਸਿਟੀ ਪੈਦਾ ਕਰ ਦੇਣਾ। ਸੁਪਾਤਰ ਦੇ ਅਰਥ ਨੇ ਸੋਹਣਾ ਭਾਂਡਾ ਬਣਨਾ, ਕੁਪਾਤਰ ਦੇ ਅਰਥ ਨੇ ਕਿਸੇ ਚੀਜ਼ ਦੀ ਕੀਮਤ ਨੂੰ ਨਾ ਜਾਣਨਾ। ਇਸ ਤਰ੍ਹਾਂ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਸੁਣ, ਸ਼ਾਂਤ ਨਾ ਆਵੇ ਉਭੇ ਸਾਹ। ਕਈ ਵਾਰੀ ਸਾਰੀ ਉਮਰ ਸਾਧ ਸੰਗਤ ਕੀਤਿਆਂ ਵੀ ਜਾਂ ਧਰਮ ਦੇ ਮਾਰਗ ਤੇ ਤੁਰਦਿਆਂ ਵੀ ਸ਼ਾਂਤੀ ਕਿਉਂ ਨਹੀਂ ਆਉਂਦੀ? ਕਿਉਂਕਿ ਅਸੀਂ ਆਪਣੀ ਬਿਰਤੀ ਨੂੰ, ਆਪਣੀ ਨੀਅਤ ਨੂੰ, ਆਪਣੀ ਭਾਵਨਾ ਨੂੰ ਬਦਲਦੇ ਨਹੀਂ, ਇਸ ਕਰਕੇ ਉਹ ਧਰਮ ਸਾਨੂੰ ਲਾਭ ਨਹੀਂ ਦਿੰਦਾ। ਗੁਰਮੁਖ ਸੁਖ ਫਲ ਪਿਰਮ ਰਸ, ਮਨਮੁਖ ਵੱਧ ਰਾਹੀ ਵੱਧ ਰਾਹਾ। ਪਰ ਜਿਹੜੇ ਗੁਰਮੁਖ ਨੇ ਉਸ ਦਾਤ ਨੂੰ ਪ੍ਰਾਪਤ ਕਰਕੇ, ਉਹਨਾਂ ਵਿੱਚ ਭਾਵਨਾ ਦਾ ਭਾਂਡਾ ਹੈ, ਪ੍ਰੇਮ ਦਾ, ਉਦੋਂ ਲਾਭ ਪ੍ਰਾਪਤ ਕਰ ਲੈਂਦੇ ਹਨ, ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ। ਮਨਮੁਖ ਟੋਟਾ ਗੁਰਮੁਖ ਲਾਹਾ, ਇਸ ਮਾਰਗ 'ਤੇ ਵੀ ਮਨਮੁਖ ਲਾਹਾ ਪ੍ਰਾਪਤ ਨਹੀਂ ਕਰਦਾ। ਇਹਨਾਂ ਸਾਰੀਆਂ ਵਾਰਾਂ ਦੇ ਵਿੱਚ 17ਵੀਂ ਵਾਰ ਜਿਹੜੀ ਹੈ, ਔਰ ਇਹਦੀਆਂ ਜਿੰਨੀਆਂ ਪੌੜੀਆਂ ਨੇ, ਇਹ ਥੋੜ੍ਹੀਆਂ ਜਿਹੀਆਂ ਖਰਵੀਆਂ ਗੱਲਾਂ ਨੇ, ਇਹਦੇ ਵਿੱਚ ਭਰੋਸੇ 'ਤੇ ਚੋਟ ਮਾਰਦੀਆਂ ਨੇ, ਪਰ ਇਹ ਇੱਕ ਚੰਗੀ ਚੀਜ਼ ਹੈ। ਵਿਸ਼ਵਾਸ ਵੀ ਉਹੀ ਕੰਮ ਦਿੰਦਾ ਜਿਹਨੂੰ ਚੰਗੀ ਤਰ੍ਹਾਂ ਕੋਖ ਕੇ ਵੇਖ ਕੇ ਜਾਣਿਆ ਜਾਏ। ਇਕੱਲੀ ਸ਼ਰਧਾ, ਉਹ ਠੀਕ ਹੈ, ਸਾਨੂੰ ਮਿੱਠੀਆਂ ਤਾਂ ਲੱਗਦੀਆਂ ਬਹੁਤ ਚੀਜ਼ਾਂ, ਪਰ ਜੇ ਵਿੱਚ ਵਿੱਚ ਸਾਨੂੰ ਚੋਟ ਲੱਗੇ, ਜਿਵੇਂ 17ਵੀਂ ਵਾਰ ਸਾਰੀ ਤਰਕ ਭਰਪੂਰ ਹੈ, ਜਿਹਦੇ ਵਿੱਚ ਵਾਰ ਵਾਰ ਕਿਹਾ ਗਿਆ ਵੀ ਜੇ ਇੱਕ ਮਨਮੁੱਖ ਆਪਣੇ ਮਨ ਦੀਆਂ ਆਦਤਾਂ ਛੱਡਣ ਲਈ ਤਿਆਰ ਨਹੀਂ, ਧਰਮ ਕਮਾ ਰਿਹਾ ਤਾਂ ਉਹਨੂੰ ਲਾਭ ਪ੍ਰਾਪਤ ਨਹੀਂ ਹੁੰਦਾ। ਉਹਨੂੰ ਭਾਵਨਾ ਲੈ ਕੇ ਅਰਦਾਸ ਕਰਨੀ ਚਾਹੀਦੀ ਔਰ ਅਰਦਾਸ ਦੇ ਰਾਹੀਂ ਸਮਰਪਿਤ ਹੋਣਾ ਚਾਹੀਦਾ। ਫਿਰ ਜਿੰਨੀ ਦਾਤ ਹੈ ਸਤਿਗੁਰੂ ਨਾਨਕ ਦੇ ਘਰ ਦੇ ਵਿੱਚ, ਉਹ ਮਨੁੱਖ ਨੂੰ ਪ੍ਰਾਪਤ ਹੋ ਸਕਦੀ ਹੈ। ਆਓ ਬਾਕੀ ਰਹਿੰਦੇ ਸਮੇਂ ਵਿੱਚ ਗੁਰੂ ਸ਼ਬਦ ਨਾਲ ਸਾਂਝ ਪਾਵਾਂਗੇ, ਤਾਂ ਕਿ ਇਹ ਭਾਵਨਾ ਸਾਡੇ ਮਨ ਦੇ ਵਿੱਚ ਪੈਦਾ ਹੋ ਸਕੇ ਔਰ ਗੁਰੂ ਕੀ ਬਖਸ਼ਿਸ਼ ਉਸ ਭਾਂਡੇ ਵਿੱਚ ਟਿਕੇ। ਸਾਰੇ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਚੌਂਕੜਾ ਲਾ ਕੇ ਬੈਠੋ ਔਰ ਉਚਾਰਨ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ